ਚੱਲ ਰਹੀ ਹੈ ਸਥਾਨ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਸ੍ਰੀ ਆਪ ਸਾਹਿਬ ਜੀ ਵਾਰ ਦਾ ਕੀਰਤਨ ਹਰ ਜਸ ਅਤੇ ਅੰਮ੍ਰਿਤ ਰੂਪ ਪਾਵਨ ਪਵਿੱਤਰ ਗੁਰਬਾਣੀ ਦੀ ਲੜੀ ਵਾਰ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਅੱਜ ਦਾ ਜੋ ਸ਼ਬਦ ਹੈ ਇਹਦੀ ਅਥਾਨਕਾ ਇਸ ਪ੍ਰਕਾਰ ਹੈ ਕਿ ਜਦੋਂ ਗੁਰੂ ਮਹਾਰਾਜ ਦੇ ਨਾਲ ਗੋਰਖ ਨਾਥ ਦੇ ਜੋ ਸਿੱਧ ਹਨ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਚੱਲਿਆ ਹੈ, ਹਰੇਕ ਨੂੰ ਆਪੋ ਆਪਣੀ ਸੰਪਰਦਾ ਸ਼ਾਖਾ ਜਾਂ ਧਰਮ ਵੱਲ ਖਿੱਚ ਹੁੰਦੀ ਹੈ ਕਿ ਦੂਸਰੇ ਨੂੰ ਪ੍ਰੇਰ ਕੇ ਉਧਰਲੇ ਪਾਸੇ ਜੋੜਿਆ ਜਾਏ ਔਰ ਆਪਣੇ ਪੰਥ ਦੀ ਗਿਣਤੀ ਨੂੰ ਵਧਾਇਆ ਜਾਏ। ਉਸ ਵੇਲੇ ਗੋਰਖ ਪੰਥੀਆਂ ਦਾ ਕਾਫੀ ਦੇਸ਼ ਵਿੱਚ ਬੋਲਬਾਲਾ ਸੀ ਤੇ ਗੋਰਖਨਾਥ ਨੇ ਬੜੇ ਬੜੇ ਜਿਹੜੇ ਰਾਜੇ ਸੀ ਉਹਨਾਂ ਨੂੰ ਵੀ ਆਪਣੇ ਪ੍ਰਭਾਵ ਥੱਲੇ ਲਿਆ ਕੇ ਸਿੱਧ ਯੋਗੀ ਨਾਥ ਬਣਾਇਆ ਸੀ। ਉਹਨਾਂ ਵਿੱਚ ਭਰਤਰੀ ਗੋਪੀ ਨਾਥ ਆਦਿ ਵੀ ਹਨ। ਭਰਤਰੀ ਦੇ ਨਾਲ ਗੁਰੂ ਸਾਹਿਬ ਦਾ ਮਿਲਾਪ ਹੋਇਆ। ਕਈ ਜਿਹੜੇ ਸਿੱਧ ਉਹਨਾਂ ਨੂੰ ਪਹਿਲਾਂ ਆਪਣੀਆਂ ਰਿਧੀਆਂ ਸਿੱਧੀਆਂ ਦਾ ਕਾਫੀ ਮਾਣ ਸੀ। ਕੁਝ ਸਿੱਧ ਐਸੇ ਵੀ ਸੀ ਜਿਹੜੇ ਅਸਲੀਅਤ ਵੱਲ ਕਾਫੀ ਧਿਆਨ ਦਿੰਦੇ ਸੀ ਔਰ ਬੜਾ ਵਿਵੇਕ ਬੁੱਧੀ ਦੇ ਨਾਲ ਵਿਚਾਰ ਵਟਾਂਦਰਾ ਕਰਨ ਵਾਲੇ ਸਨ। ਇਹਨਾਂ ਵਿੱਚੋਂ ਮੰਗਲ ਨਾਥ ਭਰਤਰੀ ਆਦਿ ਜਿਹੜੇ ਹੈ ਇਹ ਬੜੇ ਪ੍ਰੇਮ ਦੇ ਨਾਲ ਹੀ ਗਿਆਨ ਗੋਸ਼ਟੀ ਦੇ ਵਿੱਚ ਭਾਗ ਲੈਂਦੇ ਰਹੇ ਹਨ। ਇੱਥੇ ਹੁਣ ਭਰਤਰੀ ਦੇ ਨਾਲ ਜੋ ਵਿਚਾਰ ਹੋਈ ਹੈ ਅਤੇ ਜਿਵੇਂ ਉਹ ਆਪਣੇ ਪੰਥ ਮਾਰਗ ਭੇਖਦੇ ਵਚਨ ਵਿਲਾਸ ਕਰਦੇ ਆ, ਕੋਈ ਪ੍ਰਸ਼ਨ ਹਨ ਕਿ ਮਹਾਰਾਜ ਹੋਰ ਬੜੇ ਵਿਚਾਰ ਦੇ ਨਾਲ ਉਹਨਾਂ ਨੂੰ ਉੱਤਰ ਦੇ ਰਹੇ ਆ। ਸੋ ਸਾਰੀਆਂ ਸੰਗਤਾਂ ਮਨ ਵਿਰਤੀ ਦੀ ਇਕਾਗਰਤਾ ਵਾਸਤੇ ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ।
ਆਸਾ ਰਾਗ ਦੀ ਬਾਣੀ ਹੈ। ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਣੀ ਦੁਆਰਾ ਆਪਣੇ ਮੁਖਾਰ ਬਿੰਦ ਤੋਂ ਬਖਸ਼ਿਸ਼ ਕਰਦੇ ਹਨ।
ਗੁਰ ਕਾ ਸ਼ਬਦ ਮਨ ਮਹਿ ਮੁੰਡਰਾ।
ਉਹਨਾਂ ਜੋਗੀਆਂ ਵੱਲੋਂ ਪ੍ਰਸ਼ਨ ਹੋਇਆ ਕਿ ਅਸੀਂ ਕੰਨਾਂ ਦੇ ਵਿੱਚ ਮੁੰਦਰਾ ਧਾਰਨ ਕਰਦੇ ਹਾਂ ਅਤੇ ਤੁਸੀਂ ਕਿਹੜੇ ਭੇਜਦੇ ਹਾਂ, ਤੁਹਾਡਾ ਕਿਹੜਾ ਯੋਗ ਆ ਫਿਰ ਤੁਸੀਂ ਮੁੰਦਰਾ ਵਗੈਰਾ ਨਹੀਂ ਧਾਰਨ ਕੀਤੇ। ਅਤੇ ਗੁਰੂ ਮਹਾਰਾਜ ਦੱਸਦੇ ਆ ਗੁਰ ਕਾ ਸ਼ਬਦ ਮਨ ਹੈ ਮੈਂ ਮੁੰਦਰਾ। ਜਿਹੜਾ ਗੁਰੂ ਦਾ ਸ਼ਬਦ ਆ ਮਨ ਵਿੱਚ ਧਾਰਨ ਕੀਤਾ ਇਹ ਹੀ ਅਸੀਂ ਮੁੰਦਰਾ ਧਾਰਨ ਕੀਤਾ ਹੈ। ਇਸ ਤਰ੍ਹਾਂ ਫਿਰ ਉਹ ਗੋਦੜੀ ਰੱਖਦੇ ਆ ਤੇ ਕਹਿੰਦੇ ਜਿਹੜੀ ਖਿਮਾ ਕਰਨੀ, ਕਿਸੇ ਦਾ ਅਪਰਾਧ ਬਖਸ਼ ਦੇਣਾ, ਇਹ ਅਸੀਂ ਖਿਮਾ ਰੁਪਈਏ ਦੀ ਗੋਦੜੀ ਹੈ ਇਹ ਪਹਿਨੀ ਹੈ, ਇਹਨੂੰ ਹੰਢਾ ਰਹੇ ਹਾਂ। ਕਿਉਂਕਿ ਗੋਦੜੀ ਜਿਹੜੀ ਕਈ ਟਾਕੀਆਂ ਦੀ ਬਣੀ ਹੁੰਦੀ ਹੈ, ਜਿਸ ਤਰ੍ਹਾਂ ਕਈ ਆਰਟਿਸਟਾਂ ਨੇ, ਮੁਸੱਬਰਾਂ ਨੇ, ਚਿੱਤਰਕਾਰਾਂ ਨੇ, ਗੁਰੂ ਮਹਾਰਾਜ ਨੇ ਵੀ ਉਹ ਤਸਵੀਰਾਂ ਬਣਾਈਆਂ ਅਤੇ ਉਹ 'ਤੇ ਗੋਦੜੀ ਪਹਿਨੀ ਹੋਈ ਦਿਖਾਈ ਹੈ ਫੋਟੋ ਵਿੱਚ। ਕਈ ਰੰਗ ਬਿਰੰਗੀਆਂ ਜਿਹੀਆਂ ਟਾਕੀਆਂ ਨਜ਼ਰ ਆਉਂਦੀਆਂ। ਇਹ ਜਿਹੜੇ ਯੋਗੀ ਲੋਕ ਸੀਗੇ ਉਹ ਗੋਦੜੀ ਅਤੇ ਗਰਮੀ ਸਰਦੀ ਵਾਸਤੇ ਚਾਦਰ ਕਹਿ ਲਓ, ਉਹ ਗੋਦੜੀ ਕਹਿ ਦਿੰਦੇ ਆ, ਉਹਨੂੰ ਉਹ ਪਹਿਨਦੇ ਸੀਗੇ। ਉਹਨੂੰ ਵੀ ਆਪਣੇ ਭੇਸ ਦਾ ਇੱਕ ਚਿੰਨ ਮੰਨਦੇ ਸੀ ਵੀ ਜਿੱਥੋਂ ਪਛਾਣਿਆ ਜਾਏ ਵੀ ਭਾਈ ਮੁੰਦਰਾ ਪਾਇਆ ਗੋਦੜੀ ਧਾਰੀ ਹੈ, ਇਹ ਗੁਰਖ ਪੰਥੀ ਹੈ, ਇਹ ਜੋਗੀ ਹੈ। ਕਿਉਂਕਿ ਹਰੇਕ ਨੇ ਆਪਣਾ ਭੇਦ ਦੇ ਕੋਈ ਨਾ ਕੋਈ ਲਿਬਾਸ ਬਣਾਏ ਹੋਏ ਹੈ। ਇਸ ਤਰ੍ਹਾਂ ਸਿੰਘਾਂ ਦੇ ਵਿੱਚ ਪੰਜ ਕਕਾਰ ਵਗੈਰਾ, ਅਤੇ ਕੋਈ ਜੱਟਾਂ ਰੱਖ ਰਿਹਾ, ਕੁਤੀ ਮਲ ਰਿਹਾ, ਕਈ ਹੱਥ 'ਚ ਚਿਮਟਾ ਵਗੈਰਾ ਜਿਹਾ ਰੱਖਦੇ ਆ, ਬਰਾਗਣ ਫੋੜੀ ਵਗੈਰਾ। ਇਸ ਤਰ੍ਹਾਂ ਕੋਈ ਹਰੇ ਰੰਗ ਦੇ ਰੀੜੇ ਪਾਉਂਦੇ ਆ, ਕੋਈ ਕਾਲੇ ਰੰਗ ਦੇ ਪਾ ਰਹੇ ਆ, ਕੋਈ ਪੀਲੇ ਪਾਉਂਦੇ ਆ, ਕੋਈ ਨੀਲੇ ਪਾਉਂਦੇ ਆ। ਆਪੋ ਆਪਣਾ ਜਿੱਥੇ ਜਿੱਥੇ ਕਿਸੇ ਦਾ ਭਾਵ ਹੈ। ਹੁਣ ਇਹ ਯੋਗੀਆਂ ਦਾ ਕੋਈ ਭਾਵੇਂ ਵਗੈਰਾ ਯੋਗੀ ਆ ਜਾਂ ਰੰਗ ਦੇ ਪਾਉਂਦੇ ਆ, ਇਸ ਵਾਸਤੇ ਹੁਣ ਇਹਨਾਂ ਦਾ ਆਪਣਾ ਹਿਸਾਬ ਕਿਤਾਬ ਹੈ ਕਿ ਖਿੰਥਾ ਖਿਮਾ ਹੰਢਾਵੋ। ਜਿਹੜੀ ਖਿਮਾ ਕਰਨੀ ਹੈ, ਕੋਈ ਵੱਡਾ ਤੋਂ ਵੱਡਾ ਅਪਰਾਧ ਹੋ ਜਾਏ, ਆਮ ਬੰਦਾ ਤਾਂ ਕਹਿੰਦਾ ਨਾ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਜੇ ਚ ਆਪਣੀ ਸਮਰੱਥਾ ਜਾਂ ਜਿਵੇਂ ਵੀ ਕੋਸ਼ਿਸ਼ ਕਰਦਾ। ਪਰ ਜਿਹੜੇ ਵੱਡੇ ਪੁਰਸ਼ ਆ ਉਹਨਾਂ ਦੀ ਆਤਮਾ ਬੜੀ ਬਲਵਾਨ ਹੁੰਦੀ ਹੈ, ਅਤੇ ਜੇ ਕੋਈ ਮਾਫ਼ੀ ਮੰਗ ਲੈ ਉਹ ਖਿਮਾ ਵੀ ਕਰ ਦਿੰਦੇ ਆ। ਕਹਿੰਦੇ ਜਿਹੜਾ ਕਿਸੇ ਦੇ ਔਗਣਾ ਗਣਾਂ ਨੂੰ ਬਖਸ਼ਣਾ, ਇਹ ਖਿਮਾ ਜਿਹੜੀ ਹੈ, ਖਿਮਾ ਰੂਪੀ ਜਿਹੜੀ ਗੋਦੜੀ ਹੈ, ਇਸ ਨੂੰ ਹੰਢਾ ਰਹੇ ਹਾਂ।
ਜੋ ਕਿਛ ਕਰੇ ਭਲਾ ਕਰੇ ਮਾਨਾ,
ਜੋ ਅਕਾਲ ਪੁਰਖ ਜੀ ਆਪਣੇ ਹੁਕਮ ਮੁਤਾਬਕ ਕਰਦੇ ਹਨ ਉਸ ਨੂੰ ਭਲਾ ਕਰਕੇ ਮੰਨਿਆ ਜਾਏ। ਕਿਉਂਕਿ ਨਿਰੰਕਾਰ ਪਰਮੇਸ਼ਰ ਬੁਰਾ ਤਾਂ ਕਰਦੇ ਹੀ ਨਹੀਂ, ਉਹਨਾਂ ਦੀ ਕਿਹੜੀ ਕਿਸੇ ਨਾਲ ਦੁਵੈਸ਼ ਜਾਂ ਕੋਈ ਈਰਖਾ। ਇਹ ਮਨੁੱਖ ਵਿੱਚ ਤਾਂ ਔਗਣ ਹੋ ਸਕਦੇ ਨੇ, ਕਿਸੇ ਨਾਲ ਮਿੱਤਰਤਾ ਹੀ ਕਰਦਾ ਹੈ, ਕਿਸੇ ਨਾਲ ਈਰਖਾ, ਨਫ਼ਰਤ, ਘਿਰਣਾ, ਦੁਵੈਸ਼, ਕਿਸੇ ਨਾਲ ਮੋਹ ਵਗੈਰਾ ਕਰਦਾ ਹੈ। ਪਰਮੇਸ਼ਰ ਤੇ ਕਿਸੇ ਦੇ ਨਾਲ ਅਹਿਸਾਨ ਨਹੀਂ, ਇਹ ਠੀਕ ਹੈ। ਜਿਹੋ ਜਿਹੇ ਜੀਵਾਂ ਦੇ ਕਰਮ ਆ ਉਹਨਾਂ ਦਾ ਫਲ ਜ਼ਰੂਰ ਉਸ ਤਰ੍ਹਾਂ ਭੁਗਤਾ ਰਿਹਾ ਹੈ, ਵਾਸਤੇ ਵਿੱਚ ਉਹਦੀ ਕਿਸੇ ਨਾਲ ਈਰਖਾ ਦੁਵੈਸ਼ ਨਹੀਂ। ਇਸ ਵਾਸਤੇ ਉਹ ਜਿਹੜਾ ਪਰਮਾਤਮਾ ਕਰ ਰਿਹਾ ਉਸ ਨੂੰ ਫਿਰ ਭਲਾ ਕਰਕੇ ਮੰਨਦੇ, ਮੰਨਣਾ ਕਰੇ। ਉਹ ਜਿਸ ਤਰ੍ਹਾਂ ਕੋਈ ਕਿਸਾਨ ਸੀ, ਉਸਨੇ ਉਪਾਸ਼ਨਾ ਕੀਤੀ, ਜਦੋਂ ਵਰ ਮੰਗਣ ਵਾਸਤੇ ਗਿਆ ਕਿ ਮਹਾਰਾਜ ਜਦੋਂ ਮੈਂ ਕਹਾਂ ਉਦੋਂ ਮੀਂਹ ਪੈ ਜਾ ਕਰੇ, ਉਹ ਕਹਿੰਦੇ ਵੀ ਤਾਂ ਪਰਮੇਸ਼ਰ ਦੇ ਹੁਕਮ ਦੀਆਂ ਸਾਰੀਆਂ ਖੇਲਾਂ ਹੈਗੀਆਂ। ਉਹ ਪਰਮਾਤਮਾ ਜਿਹੜਾ ਬੜਾ ਦਾਨਾ ਵੀ ਨਾ, ਇਹ ਤਾਂ ਉਹਦਾ ਹੀ ਅਧਿਕਾਰ ਆ ਰਹਿਣ ਦੇ ਕਿ ਨਹੀਂ ਜੀ। ਕਹਿੰਦੇ ਚੰਗਾ ਵੀ ਜਦੋਂ ਹੁਣ ਕਹਿਣਾ ਮੀਂਹ ਪੈ ਜਾਣਾ, ਫਸਲ ਬਹੁਤ ਹੋਈ, ਅਨਾਜ ਬਹੁਤ ਹੋਇਆ, ਜਿਹੜਾ ਖਾਵੇ ਭੋਜਨ ਬਣਾ ਕੇ ਉਹ ਨਾਲ ਹੀ ਮਰਦਾ ਜਾਏ। ਕਹਿਣ ਲੱਗਾ ਵੀ ਇਹ ਕੀ ਗੱਲ ਹੋਈ। ਫਿਰ ਅਰਦਾਸ ਕਰ ਰਿਹਾ ਕਿ ਮਹਾਰਾਜ ਵਰਸ਼ਾ ਵੀ ਬੜੀ ਹੋਈ, ਅੰਨ ਬੜਾ ਹੋਇਆ, ਧਨ ਵੀ ਪੈਦਾ ਹੋਇਆ, ਮਰ ਰਹੇ ਹੈ। ਕਹਿਣ ਲੱਗੇ ਮੈਂ ਫਿਰ ਦੇਖਦਾ ਸੀ ਕਿਸ ਵੇਲੇ ਔਡ ਲਾ ਦਿੰਦਾ ਸੀ, ਕਿਤੇ ਕੁਛ ਤਰ੍ਹਾਂ ਦਾ ਮੌਸਮ ਬਣਾਉਂਦਾ ਸੀ, ਜਿਹੜੇ ਉਹਦੇ ਵਿੱਚ ਦੋਸ਼ ਪੈਦਾ ਹੋਣੇ ਸੀ ਉਹ ਮੈਨੂੰ ਵਿਰਤ ਕਰ ਦਿੰਦਾ ਸੀ। ਹੁਣ ਮੀਂਹ ਤਾਂ ਪੈ ਗਿਆ, ਫਸਲ ਵੀ ਬਹੁਤ ਹੋ ਗਈ, ਤੈਨੂੰ ਹੁਣ ਪਤਾ ਨਹੀਂ ਕਿ ਦੋਸ਼ ਕਿਵੇਂ ਨਿਵਿਰਤ ਹੋਣੇ ਆ, ਅਤੇ ਹੁਣ ਜ਼ਹਿਰ ਬਣ ਗਈ ਹੈ। ਉਹ ਦ੍ਰਿਸ਼ਟਾਂਤ ਦਾ ਮਤਲਬ ਇਹ ਹੈ ਕਿ ਪਰਮੇਸ਼ੁਰ ਬੜਾ ਦਾਨਾ ਮੀਨਾ ਆ, ਉਹ ਜੋ ਕੁਝ ਕਰ ਰਿਹਾ, ਕਈ ਵਾਰੀ ਆਪਾਂ ਨੂੰ ਬੁਰਾ ਲੱਗਦਾ ਉਹ ਭਲਾ ਕਰ ਰਿਹਾ, ਜੋ ਕੁਛ ਕਰਿਆ ਸੋ ਭਲਾ ਕਰਮਾ ਨਹੀਂ ਹੈ, ਹਿਕਮਤ ਹੁਕਮ ਚੁਕਾਈ ਹੈ। ਉੱਥੇ ਆਪਣੀ ਚਤੁਰਾਈ ਨਹੀਂ ਵਰਤਣੀ ਚਾਹੀਦੀ, ਉਹ ਚਤੁਰਾਈ ਫਿਰ ਜਿਹੜੀ ਹੈ ਉਹ ਨੁਕਸਾਨ ਕਰਦੀ। ਇਸ ਕਰਕੇ ਜਿਹੜਾ ਉਹਦਾ ਭਾਣਾ ਰਜ਼ਾ ਹੈ ਉਹਨੂੰ ਸਤ ਕਰਕੇ ਮੰਨਣਾ ਕਰੇ।
ਸਹਿਜ ਪਾਵਾ
ਸਹਿਜ, ਜਦੋਂ ਫਿਰ ਗਿਆਨ ਅਵਸਥਾ ਸੋਝੀ ਮਿਲ ਜਾਏ ਗੁਰੂ ਤੋਂ, ਅਤੇ ਸਹਿਜ ਵਿਚਾਰ ਵਿੱਚ ਰਹਿੰਦਿਆਂ ਸੇਵਾ ਸੁਣ ਕਰਦਿਆਂ ਤਰਕ ਤਰਕ ਤੋਂ ਉੱਪਰ ਉੱਠ ਕੇ ਗੁਰੂ ਦੇ ਵਚਨਾਂ ਦੇ ਉੱਤੇ ਪੂਰਾ ਦ੍ਰਿੜ ਵਿਸ਼ਵਾਸ ਕਰਕੇ ਸਿਮਰਨ ਕਰੀਏ, ਫਿਰ ਯੋਗ ਦੀ ਨਿਧੀ ਜੋ ਖਜ਼ਾਨਾ ਆਤਮਾ ਗਿਆਨ ਹੈ ਉਸ ਨੂੰ ਸਹਿਜ ਮੈਨੇ ਸੁਤੇ ਸਦੇ ਹੀ ਉਹ ਗੁਰਮੁਖ ਪਿਆਰੇ ਪ੍ਰਾਪਤ ਕਰ ਲੈਣਾ ਕਰਦੇ ਹਨ। ਪਰ ਇਨਸਾਨ ਕਈ ਵਾਰ ਬੜਾ ਕਾਲਾ ਪੈ ਜਾਂਦਾ, ਇਹ ਚੀਜ਼ ਛੇਤੀ ਹੋ ਜਾਏ, ਹਰ ਚੀਜ਼ ਆਪਣਾ ਸਮਾਂ ਮੰਗਦੀ ਹੈ, ਪੀ ਐੱਚ ਡੀ ਕਰਨੀ ਹੈ ਅਤੇ ਟਾਈਮ 'ਤੇ ਲਾਉਣਾ ਹੀ ਪੈਣਾ। ਅਤੇ ਇਸ ਵਾਸਤੇ ਇੱਧਰ ਸਿਮਰਨ ਦੇ ਟਾਈਮ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਬੜੇ ਕਾਲੇ ਹੋ ਜਾਂਦੇ ਆ, ਝਟਪਟ ਹੋ ਜਾਏ ਤਾਂ ਜਨਮ ਜਨਮਾਂਤਰਾਂ ਦਾ ਸੌਦਾ। ਪਰਮਾਤਮਾ ਦਾ ਕਿਸੇ ਨੇ ਤਾਂ ਨਹੀਂ ਵਹਿ ਰਿਹਾ, ਇਹਨੂੰ ਛੇਤੀ ਕਿਉਂ ਨਹੀਂ ਕੋਈ ਦਾਤ ਦੇ ਰਿਹਾ, ਬਖਸ਼ਿਸ਼ ਕਰ ਰਿਹਾ, ਇਹ ਕੰਮ ਆ ਸਹਿਜ ਵਿੱਚ ਵਿਚਾਰ ਵਿੱਚ ਰਹਿ ਕੇ ਸੇਵਾ ਕਰੀ, ਜਦ ਸਿਮਰਨ ਕਰੀ, ਜਦ ਜਾਂ ਜੋ ਗੁਰੂ ਮਹਾਰਾਜ ਦਾ ਹੁਕਮ ਹੈ ਉਹਦੇ ਮੁਤਾਬਕ ਤੁਰਿਆ ਰਹਿ, ਸਮਾਂ ਆਏਗਾ ਅਤੇ ਕਿਰਪਾ ਹੋ ਜਾਏਗੀ। ਕਹਿੰਦੇ ਯੋਗੀਓ ਤੁਸੀਂ ਹੱਠ ਕਰਕੇ ਔਰ ਆਪਣੀ ਬੁੱਧੀ ਦੀ ਚਤੁਰਾਈ ਨਾਲ ਕਈ ਵਾਰੀ ਰੱਬ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਉਹ ਗੱਲ ਬਣਦੀ ਨਹੀਂ, ਅਤੇ ਜਦੋਂ ਸਹਿਜ ਵਿਚਾਰ ਵਿੱਚ ਰਹਿ ਕੇ ਗੁਰੂ ਦੇ ਹੁਕਮ ਵਿੱਚ ਆਪਣੇ ਹੰਕਤਾ ਮਮਤਾ ਤਿਆਗ ਕੇ ਸੁਰਤੀ ਵਿਰਤੀ ਨੂੰ ਨਿਰੰਕਾਰ ਦੇ ਚਰਨਾਂ ਨਾਲ ਜੋੜਾਂਗੇ, ਫਿਰ ਸਹਿਜ ਸੁਤੇ ਸਦੀ ਗੁਰੂ ਤੋਂ ਮਿਲੀ ਹੋਈ ਜਿਹੜੀ ਵਿਵੇਕ ਬੁੱਧੀ ਹੈ ਉਹਦੇ ਦੁਆਰਾ ਗੁਰ ਸ਼ਬਦ ਦੀ ਕਮਾਈ ਕਰਦਿਆਂ ਹੋਇਆਂ ਉਸ ਨਿਰੰਕਾਰ ਨਾਲ ਯੋਗ ਮੈਨੇ ਜੁੜਨਾ ਪਾਓਗੇ।
ਬਾਬਾ ਯੁਗਤਾ ਜੀਓ ਜੁਗ ਹੋ ਜੁਗ ਜੋਗੀ।
ਬਾਬਾ ਹੇ ਗੁਰਮੁਖ ਪਿਆਰਿਓ, ਇਹ ਜਿਹੜਾ ਇਨਸਾਨ ਹੈ ਜੁਗਾਂ ਜੁਗੰਤਰਾਂ ਤੋਂ ਕਈ ਰੀਤੀਆਂ ਤੁਰੀਆਂ ਆਉਂਦੀਆਂ, ਲੌਕਿਕ ਰੀਤੀਆਂ, ਕੁਝ ਵੈਦਿਕ ਰੀਤੀਆਂ, ਇਹ ਉਹਨਾਂ ਨਾਲ ਜੁੜਿਆ ਹੈ। ਅਤੇ ਜੇ ਮਹਾਂਪੁਰਖ ਆ ਕੇ ਮੌਕੇ ਮੁਤਾਬਕ ਕੋਈ ਵਚਨ ਦੱਸਦੇ ਹੈ ਉਹਨਾਂ ਨੂੰ ਮੰਨਦਾ ਨਹੀਂ। ਸਾਡਾ ਤਾਂ ਜੀ ਇਸ ਤਰ੍ਹਾਂ ਆਦਿ ਤੋਂ ਹੀ ਕੰਮ ਤੁਰਿਆ ਆ ਰਿਹਾ, ਅਤੇ ਸਾਡੇ ਵੱਡੇ ਵਡੇਰੇ ਜਿਹੜੇ ਸੀ ਉਹ ਜਠੇਰਿਆਂ ਨੂੰ ਮੰਨਦੇ ਸੀ, ਕਬਰਾਂ ਨੂੰ ਮੰਨਦੇ ਸੀ, ਲਾਲਾਂ ਵਾਲੇ ਨੂੰ ਮੰਨਦੇ ਸੀ, ਉਹਨਾਂ ਨੂੰ ਕਿਹੋ ਵੀ ਅੰਮ੍ਰਿਤ ਵਗੈਰਾ ਛਕ ਲਓ, ਗੁਰੂ ਮਹਾਰਾਜ ਦੀ ਸਿੱਖੀ ਧਾਰਨ ਕਰ ਲਓ, ਉਹ ਮੰਨਦੇ ਨਹੀਂ। ਇਸ ਤਰ੍ਹਾਂ ਕਹਿੰਦੇ ਜੁਗਾਂ ਅੰਤਰਾਂ ਤੋਂ ਕਈ ਐਸੀਆਂ ਪਰੰਪਰਾ ਤੁਰੀਆਂ, ਉਹਦੀਆਂ ਧਾਰਨਾਵਾਂ ਉਹ ਪੂਰੀਆਂ ਸਹੀ ਨਹੀਂ ਹੈਗੀਆਂ, ਕਸੋਟੀ ਦੇ ਪੂਰਾ ਨਹੀਂ ਉਤਰਦੀਆਂ, ਪਰ ਉਹ ਇਨਸਾਨ ਦੇ ਮਨ ਵਿੱਚ ਉਹ ਐਸੀਆਂ ਦ੍ਰਿੜ ਹੋ ਚੁੱਕੀਆਂ ਕਿ ਜੇ ਕੋਈ ਸਰੀਰਕ ਦੁੱਖ, ਮਾਨਸਿਕ ਜਾਂ ਪਰਿਵਾਰ ਵਿੱਚ ਕੋਈ ਆ ਜਾਂਦਾ, ਉਹ ਕਹਿੰਦੇ ਲੈ ਤੂੰ ਪਹਿਲਾਂ ਇਹ ਮੰਨਦਾ ਹੁੰਦਾ ਸੀ, ਹਟ ਗਿਆ ਤਾਂ ਹੀ ਹੋਇਆ, ਫਿਰ ਇਹ ਵਹਿਮ ਹੋ ਜਾਂਦਾ, ਕਿਉਂਕਿ ਦੁੱਖ ਸੁੱਖ ਜਿਹੜੇ ਹੈ ਇਹ ਤਾਂ ਮਾਰਨ ਨਿਕਲ, ਦੁੱਖ ਸੁੱਖ ਇਹ ਦੋਨੋਂ ਕੱਪੜਿਆਂ ਦੇ ਨਿਆਣੇ, ਇਹ ਮਨੁੱਖ ਪਹਿਨਦਾ, ਕਦੀ ਦੁੱਖ ਆ ਜਾਂਦਾ ਕਦੀ ਸੁੱਖ ਆ ਜਾਂਦਾ, ਇਹ ਤਾਂ ਚੱਲਦਾ ਹੀ ਰਹਿੰਦਾ, ਪਰ ਉਹ ਕਈ ਵਾਰੀ ਫਿਰ ਭਰਮ ਵਿੱਚ ਹੋ ਜਾਂਦਾ, ਫਿਰ ਵਿਸ਼ਵਾਸ ਟੁੱਟ ਜਾਂਦਾ, ਫਿਰ ਉਹ ਜਿਹੜੇ ਇਸ ਤਰ੍ਹਾਂ ਦੇ ਲੋਕ ਹੈ ਜਿਹਨਾਂ ਤੋਂ ਪੁੱਛਾਂ ਵਗੈਰਾ ਲੈਂਦੇ, ਸਾਨੂੰ ਜੇ ਦੁੱਖ ਆ ਗਿਆ, ਸੰਕਟ ਹੈ, ਤੁਸੀਂ ਵੱਡਿਆਂ ਵਡੇਰਿਆਂ ਨੂੰ ਮੰਨਦੇ ਸੀ ਉਹ ਛੱਡ ਗਏ, ਫਿਰ ਇਸ ਤਰ੍ਹਾਂ ਕੋਈ ਉਹ ਖੇਤ ਵਿੱਚ ਮੱਟੀ ਮੁੱਟੀ ਬਣਾ ਕੇ ਫਿਰ ਪੂਰਾ ਪੂਜਾ ਜਿਹੜੀ ਸ਼ੁਰੂ ਕਰ ਲੈਂਦੇ ਆ, ਲਕੀਰ ਦੇ ਫਕੀਰ ਬਣੇ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਬਾਬਾ ਯੋਗਤਾ ਜੀਓ ਜੀਓ, ਮੈਨੇ ਜਿਹੜਾ ਮਨ ਆ ਜਾਂ ਜੀਵ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਣੇ ਮਨ ਦੀਆਂ ਉਗਤੀਆਂ ਯੁਗਤੀਆਂ ਆ, ਯੁਗਾਂ ਯੁਗਾਂਤਰਾਂ ਤੋਂ ਚਲੀਆਂ ਆਈਆਂ ਆ ਰਹੀਆਂ, ਯੋਗੀ ਉਹਨਾਂ ਦੇ ਨਾਲ ਜੁੜਿਆ ਹੋਇਆ, ਇਹਦੇ ਨਾਲ ਇਹਦੇ ਮਨ ਨੂੰ ਸ਼ਾਂਤੀ ਤਾਂ ਆਉਂਦੀ ਨਹੀਂ, ਨਾ ਕੋਈ ਅਵਸਥਾ ਹੀ ਪ੍ਰਾਪਤ ਹੁੰਦੀ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਪੁੱਛਦੇ ਵੀ ਮਹਾਰਾਜ ਫਿਰ ਕਿਸ ਤਰ੍ਹਾਂ ਜੁੜਿਆ ਜਾਏ ਅਤੇ ਇਹਦੇ ਮਨ ਨੂੰ ਸ਼ਾਂਤੀ ਆਵੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਝਾਉਂਦੇ ਹਨ।
ਪਰਮ ਤੰਤ ਮੈਂ ਜੋਗਮ,
ਜਿਹੜਾ ਪਰਮ ਤੱਤ ਨਿਰੰਕਾਰ ਪਰਮੇਸ਼ਰ ਪਰਮਾਤਮਾ ਉਹਦੇ ਨਾਲ ਜੋਗ ਨੂੰ ਜੁੜਿਆ ਜਾਏ, ਕਿਉਂਕਿ ਸਾਰੀਆਂ ਸ਼ਕਤੀਆਂ ਸੱਤਿਆ ਦਾ ਮਾਲਕ ਤਾਂ ਉਹੀ ਹੈ, ਜਿਵੇਂ ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ, ਇੱਕ ਨਿਰੰਕਾਰ ਪਰਮੇਸ਼ਰ ਦਾ ਸਿਮਰਨ ਕਰਨਾ ਸਾਰੇ ਜਿੰਨੇ ਵੀ ਹੈ, ਪੀਰ ਫਕੀਰ ਮਰੀਦ ਦੇਵੀ ਦੇਵਤੇ ਸਿਧਨਾਥ ਸਾਰਾ ਕੁਝ ਵਿੱਚ ਹੀ ਆ ਗਿਆ, ਬਾਕੀਆਂ ਨੇ ਤਾਂ ਉਹਦਾ ਥੋੜ੍ਹਾ ਬਹੁਤ ਜਾਪ ਕਰਕੇ ਕੋਈ ਸ਼ਕਤੀ ਸਿੱਧੀ ਪ੍ਰਾਪਤ ਕਰਨੀ ਹੈ, ਉਹ ਆਪ ਸਾਰੀਆਂ ਬਖਸ਼ਿਸ਼ਾਂ ਦਾ ਭੰਡਾਰ ਹੈ। ਇਸ ਵਾਸਤੇ ਫਿਰ ਮੰਗਤਿਆਂ ਦੇ ਮੰਗਤੇ ਕੀ ਬਣਨਾ, ਮਹਾਰਾਜ ਕਹਿੰਦੇ ਪਰਮ ਤੰਤ ਮਹਿ ਜੋਗ, ਜਿਹੜਾ ਪਰਮ ਤੰਤ ਸਰੂਪ ਆਤਮਾ ਚੇਤਨ ਸਰੂਪ ਪਰਮੇਸ਼ਰ ਹੈ, ਸਾਰਿਆਂ ਦਾ ਸਾਖੀ ਚੇਤਨ ਪੂਟਸਥ ਬ੍ਰਹਮ ਨਿਰੰਕਾਰ ਪਰਮੇਸ਼ਰ ਹੈ, ਉਹਦੇ ਨਾਲ ਜੋਗ ਮੈਨੇ ਜੁੜਿਆ ਜਾਏ, ਜਿਹੜਾ ਉਹਦੇ ਨਾਲ ਜੁੜੇਗਾ ਅਸਲੀ ਤਾਂ ਪਰਥਰੀ ਜੋਗੀ ਉਹ ਹੀ ਹੈ, ਬਾਕੀ ਤਾਂ ਕੋਈ ਭੋਗੀ ਹੈ, ਕੋਈ ਰੋਗੀ ਹੈ, ਕੋਈ ਬਜੋਗੀ ਹੈ, ਅਸਲੀ ਤਾਂ ਭੋਗੀ ਲੋਕ ਵਿਕਾਰਾਂ ਨਾਲ ਜੁੜੇ ਹੋਏ ਹੈ, ਰੋਗੀ ਲੋਕ ਜਿਹੜੇ ਆ ਉਹ ਦਵਾਈਆਂ ਨਾਲ ਜੁੜੇ ਹੋਏ ਆ, ਕਈਆਂ ਨੂੰ ਐਸੇ ਰੋਗ ਹੈ ਫੱਕਾ ਫੱਕਾ ਗੋਲੀਆਂ ਖਾਂਦੇ, ਜਦੋਂ ਵੀ ਪਾਣੀ ਪੀਣਾ ਤਾਂ ਵੀ ਗੋਲੀਆਂ, ਰੋਟੀ ਨਾਲ ਵੀ ਗੋਲੀਆਂ, ਹਰ ਵੇਲੇ ਗੋਲੀਆਂ ਚੱਲਦੀਆਂ। ਇਸ ਵਾਸਤੇ ਅਤੇ ਇਸ ਤਰ੍ਹਾਂ ਸੋਗੀ ਕਈਆਂ ਨੂੰ ਸੋਗ ਪਿਆ ਰਹਿੰਦਾ, ਅਤੇ ਪਰਿਵਾਰਾਂ ਵਿੱਚ ਕੋਈ ਨਾ ਕੋਈ ਦੁਰਘਟਨਾ ਵਿਆਪੀ ਰਹਿੰਦੀ ਹੈ, ਬਯੋਗ ਵਿਛੋੜੇ ਪਏ ਰਹਿੰਦੇ ਹੈ, ਇਕੱਠੇ ਹੀ ਨਹੀਂ ਹੁੰਦੇ ਪਰਿਵਾਰਾਂ ਦੇ ਵਿੱਚ, ਕਲਾ ਕਲੇਸ਼ ਹੈ, ਇਸਤਰੀ ਪਤੀ ਦਾ ਵੀ ਝਗੜਾ, ਪਰਿਵਾਰ ਦਾ ਵੀ ਝਗੜਾ, ਰਿਸ਼ਤੇਦਾਰਾਂ ਦਾ ਵੀ, ਉਹ ਸਾਰੀ ਉਮਰ ਜਿਹੜੀ ਇਸ ਤਰ੍ਹਾਂ ਕਦਮੇ ਬਾਜੀਆਂ ਝਗੜਿਆਂ ਰਗੜਿਆਂ ਜੀ ਬੀਤ ਜਾਂਦੀ ਹੈ। ਵਿਯੋਗ ਵਿਛੋੜਿਆਂ ਦੇ ਦੁੱਖ ਜਿਹੜੇ ਆ ਬਣੇ ਰਹਿੰਦੇ ਆ ਯੋਗੰ। ਇਸ ਵਾਸਤੇ ਅਸਲੀ ਯੋਗਤਾ ਇਹ ਹੈ ਜਿਹੜਾ ਪਰਮ ਤੰਤ ਸਰੂਪ ਪਰਮਾਤਮਾ ਉਹਦੇ ਨਾਲ ਜੁੜਿਆ ਜਾਏ, ਫਿਰ ਇਹ ਸੋਗ ਵਿਯੋਗ ਜਿਹੜੇ ਰੋਗ ਆ ਕੱਟੇ ਜਾਂਦੇ, ਕਿਉਂਕਿ ਉਹਨਾਂ ਦਾ ਪਰਮਾਤਮਾ ਨਾਲ ਸੰਯੋਗ ਹੋ ਗਿਆ। ਜਿਹਨਾਂ ਦਾ ਪਰਮਾਤਮਾ ਨਾਲ ਮਿਲਾਪ ਹੋ ਗਿਆ, ਪਰਮਾਤਮਾ ਵਿੱਚ ਕੋਈ ਬਿਮਾਰੀ ਹੈ ਹੀ ਨਹੀਂ, ਉਹ ਤਾਂ ਰੋਗਾਂ ਸੁਖਾਂ ਤੋਂ ਰਹਿ ਤੇ ਨਾ, ਉਹ ਤਾਂ ਹਮੇਸ਼ਾ ਤੰਦਰੁਸਤ ਆ। ਅਤੇ ਜਦੋਂ ਫਿਰ ਉਹਦੇ ਨਾਲ ਜੁੜ ਜਾਈਏ, ਉਹਦੇ ਨਾਲ ਜੁੜਨ ਵਾਲਾ ਵੀ ਅਰੋਗ ਹੋ ਜਾਂਦਾ, ਉਹਦੇ 'ਚ ਵੀ ਕੋਈ ਬਿਮਾਰੀ ਨਹੀਂ ਰਹਿ ਜਾਂਦੀ। ਇਹ ਤਾਂ ਦਸਮ ਪਾਤਸ਼ਾਹ ਕਿਰਪਾ ਕਰਦੇ ਨਾ, ਸਦਾ ਰਹੇ ਕਾਂਚਨ ਕੀ ਕਾਇਆ ਰੋਗ ਨਾ ਕਭੂਮ ਵਿਆਪਰੇ। ਇਹ ਅਸੀਂ ਕਾਇਆ ਬਣ ਜਾਂਦੀ ਹੈ, ਕਦੀ ਰੋਗ ਵਿਆਪਦਾ ਹੀ ਨਹੀਂ, ਕਿਉਂਕਿ ਰੋਗ ਜਿੰਨੇ ਆ ਜਾਂ ਤਾਂ ਅੰਡ ਵੰਡ ਖਾਣ ਨਾਲ ਪੈਦਾ ਹੁੰਦੇ ਹੈ, ਕੇ ਸੁਆ ਖਾਈ ਜਾਂਦੇ ਜੋ ਉਹਦਾ ਸਰ ਪੱਖੀ ਬਣੇ ਹੋਏ ਆ, ਕੋਈ ਸੋਚ ਪਵਿੱਤਰਤਾ ਨਹੀਂ। ਅਤੇ ਉਹ ਇਹ ਕਾਰਨ ਹੈ। ਅਤੇ ਦੂਸਰਾ ਹੈ, ਮਨ ਵਿੱਚ ਹਰ ਵੇਲੇ ਬੁਰੇ ਖਿਆਲ, ਬੁਰੀ ਸੋਚ, ਵਿਕਾਰੀ ਵਿਰਤੀ ਇਹ ਵੀ ਰੋਗ ਪੈਦਾ ਕਰਦੀ ਹੈ। ਜਿਹੜਾ ਮਨ ਕਰਕੇ, ਬਾਣੀ ਸਰੀਰ ਕਰਕੇ ਕਿਸੇ ਬੁਰਾ ਨਹੀਂ ਚਿਤ ਵਧਾ, ਉਹ ਤਾਂ ਫਿਰ ਤੰਦਰੁਸਤ ਹੀ ਰਹਿੰਦਾ। ਬਹੁਤੀਆਂ ਬਿਮਾਰੀਆਂ ਤਾਂ ਖਰੀਦੀਆਂ, ਅੱਜ ਕੱਲ੍ਹ ਪੜ੍ਹੇ ਲਿਖੇ ਤਾਂ ਜ਼ਿਆਦਾ ਹੀ ਡਿਪਰੈਸ਼ਨ 'ਚ ਰਹਿੰਦੇ, ਹਰ ਵੇਲੇ ਸੋਚੀ ਜਾਂਦੇ, ਉਹ ਜਿਹੜੀ ਦਿਨ ਰਾਤ ਦੀ ਚਿੰਤਾ ਉਹ ਚਿਤਾ ਬਣ ਜਾਂਦੀ ਹੈ, ਸਾੜੀ ਜਾਂਦੀ ਹੈ। ਐਵੇਂ ਸੋਚੀ ਜਾਣਾ ਬੇਮਤਲਬ ਹੈ। ਇਸ ਵਾਸਤੇ ਜਿਹੜਾ ਪਰਮ ਤੱਤ ਨਾਲ ਜੁੜ ਗਿਆ, ਉੱਥੇ ਕੋਈ ਸੋਗ ਵਿਯੋਗ ਹੈ ਹੀ ਨਹੀਂ, ਉਹ ਫਿਰ ਗਿਆਨੀ ਪੁਰਖ ਬਣ ਗਿਆ। ਇੱਕ ਤਾਂ ਕਿਤਾਬੀ ਗਿਆਨੀ ਨਾ, ਇਹਨਾਂ ਵਿੱਚ ਤਾਂ ਹਰ ਸੁੱਖ ਬਹੁਤ, ਜਿੰਨੀਆਂ ਮਰਜ਼ੀਆਂ ਡਿਗਰੀਆਂ ਡਿਪਲੋਮੇ ਲੈਣ, ਉਹ ਜਿਹੜੇ ਗੁਰਮੁਖ ਪਿਆਰੇ ਹੈ, ਭਾਵੇਂ ਉਹ ਪੜ੍ਹੇ ਵੀ ਨਹੀਂ ਹਨ, ਪੜ੍ਹੇ ਹੀ ਹੈ ਪਰ ਇੱਕ ਪੜ੍ਹਾਈ ਕਰ ਲਈ, ਉਹ ਕਿਹੜੀ ਹੈ? ਇੱਕ ਸ਼ਬਦ ਮੇਰਾ ਪ੍ਰਾਣ ਵਸਦਾ ਹੈ ਬਹੁਤ ਜਨਮ ਨਾ, ਉਹ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ, ਉਪਦੇਸ਼ ਉਹਦੇ ਮੁਤਾਬਕ ਜੀਵਨ ਢਾਲ ਲਿਆ। ਉਹ ਫਿਰ ਜਿਹੜੇ ਗਿਆਨੀ ਪੁਰਸ਼ ਆ, ਹਰ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਹੁ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹਵਾਰ ਪੈ ਨਹੀਂ ਜਾ ਕੇ ਕਾਂਚਨ ਮਾਟੀ ਮਾਨੈ। ਇਹ ਸ਼ਬਦ ਵਿੱਚ ਸਾਰੀ ਵਿਚਾਰ ਦੱਸੀ ਨੌਵੇਂ ਸਤਿਗੁਰੂ ਜੀ ਨੇ। ਇਸ ਵਾਸਤੇ ਉਹ ਪਰਮ ਤੰਤ ਸਰੂਪੀ ਜੋ ਪਰਮਾਤਮਾ ਹੈ, ਸਾਰਿਆਂ ਦਾ ਆਤਮਾ ਸਾਖੀ ਚੇਤਨ, ਉਹਦੇ ਨਾਲ ਯੋਗ ਮੈਨੇ ਜੁੜੇ ਹੋਏ ਹਨ।
ਅੰਮ੍ਰਿਤ ਨਾਮ ਪਾਇਆ,
ਕਹਿੰਦੇ ਜੀ ਨਾਮ ਕਿਹੜਾ ਜਪਣਾ ਚਾਹੀਦਾ? ਇਹ ਵੀ ਲੋਕਾਂ ਨੇ ਅੱਜ ਕੱਲ੍ਹ ਆਪੋ ਆਪਣੇ ਢੰਗ ਨਾਲ ਬਣਾਏ ਹੋਏ, ਤੋਂ ਨਾਮ ਲੈ ਲਓ ਜੀ, ਇਹ ਕਲਿਆਣਕਾਰੀ ਹੈ। ਕਈ ਕੰਨਾਂ ਵਿੱਚ ਕਰਦੇ ਆ, ਕੰਨਾਂ ਵਾਟੀ ਗੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ, ਕਹਿੰਦੇ ਬੋਲ ਕੇ ਨਹੀਂ ਦੱਸਣਾ, ਕੰਨ ਦੇ ਵਿੱਚ ਦੱਸਦੇ, ਕੰਨ ਨਾਲ ਮੂੰਹ ਲਾ ਕੇ ਦੱਸਦੇ, ਫੂਕ ਮਾਰਦੇ, ਇਸ ਤਰ੍ਹਾਂ ਦਾ ਹੈ। ਬਾਰਨ ਕਹਿੰਦੇ ਤੁਹਾਡਾ ਨਾਮ ਅਸੀਂ ਤਾਂ ਜਪਦੇ ਹਾਂ, ਉਮਨ ਸ਼ਿਵਾਏ ਜਦੋਂ ਮਿਲਦੇ ਹਾਂ ਆਦੇਸ਼ ਆਦੇਸ਼ ਕਰਦੇ ਹਾਂ, ਲੱਖ ਨਿਰੰਜਨ ਬੋਲਦੇ, ਤੁਸੀਂ ਵੀ ਕਿਰਪਾ ਕਰੋ। ਮਹਾਰਾਜ ਕਹਿੰਦੇ ਉਹ ਪਰਮਾਤਮਾ ਦਾ ਨਾਂ ਕੋਈ ਲੁਕਿਆ ਛਿਪਿਆ ਤਾਂ ਹੈ ਨਹੀਂ, ਉਹ ਤਾਂ ਪ੍ਰਤੱਖੇ ਹੀ ਹੈ। ਅੰਮ੍ਰਿਤ ਨਾਮ ਨਿਰੰਜਨ ਪਾਇਆ, ਇਹ ਜਿਹੜਾ ਪਰਮਾਤਮਾ ਦਾ ਨਾਂ ਹੈ ਅਤੇ ਅੰਮ੍ਰਿਤ ਰੂਪ ਹੈ, ਇਹ ਇਨਸਾਨ ਨੂੰ ਜੀਵਨ ਦੇਣ ਵਾਲਾ, ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲਾ, ਨਿਰਅੰਜਨ ਮਾਇਆ ਰੂਪੀ ਅੰਜਨ ਕਾਲਕ ਤੋਂ ਰਹਿਤ ਸ਼ੁੱਧ ਸਰੂਪ ਜਿਹੜਾ ਪਰਮੇਸ਼ਰ ਆ, ਉਹਦਾ ਜਿਹੜਾ ਨਾਮ ਰੂਪੀ ਅੰਮ੍ਰਿਤ ਉਹ ਅਸਾਂ ਨੇ ਪ੍ਰਾਪਤ ਕੀਤਾ ਹੈ। ਇਸ ਵਾਸਤੇ ਹੁਣ ਪਰਮਾਤਮਾ ਦਾ ਨਾਮ ਦੀ ਤਾਂ ਗੱਲ ਕਰਦੇ ਨਹੀਂ, ਆਪੋ ਆਪਣੇ ਢੰਗ ਦੇ ਨਾਲ ਇਨਸਾਨ ਬੜੀਆਂ ਦਲੀਲਾਂ ਦੇ ਦੇ ਕੇ ਅਤੇ ਗਿਣਤੀਆਂ ਬੜੀਆਂ ਬਣਾਉਂਦੇ ਆ ਕਿ ਇਸ ਮਹੀਨੇ ਵਿੱਚ ਇੰਨੇ ਲੱਖ ਨੂੰ ਅਸੀਂ ਨਾਮ ਦੇ ਦਿੱਤਾ, ਫਿਰ ਨੈੱਟਾਂ 'ਤੇ ਪਾਈ ਜਾਂਦੇ ਆ, ਰਜਿਸਟਰ ਭਰੀ ਜਾਂਦੇ, ਕਾਲੇ ਕਰੀ ਜਾਂਦੇ, ਫਿਰ ਉਹ ਕਾਊਂਟ ਕਰਕੇ ਦੱਸਦੇ ਆ ਸਾਡੇ ਇੰਨੇ ਕਰੋੜ ਚੇਲੇ ਚਾਟੜੇ ਆ, ਫਸਲ ਬੀਜੀ ਹੈ ਅਤੇ ਇੰਨੀ ਸੰਘਣੀ ਬੀਜੀ ਹੈ, ਕੋਈ ਸਿੱਟੇ 'ਚ ਦਾਣਾ ਪਿਆ ਹੀ ਨਹੀਂ, ਅਤੇ ਫਾਇਦਾ ਕੀ ਹੋਇਆ? ਗਿਣਤੀ ਤਾਂ ਇੰਨੀ ਹੋ ਗਈ, ਇਹਨਾਂ ਵਿੱਚੋਂ ਕੋਈ ਸੂਰਮਾ ਨਿਕਲਿਆ, ਕੋਈ ਦਾਨੀ ਨਿਕਲਿਆ, ਤਿਆਗੀ ਵਿਰਾਗੀ ਨਿਕਲਿਆ, ਕੋਈ ਕੁਰਬਾਨੀ ਵਾਲਾ, ਪਰਉਪਕਾਰ ਵਾਲਾ, ਅਤੇ ਕੋਈ ਬ੍ਰਹਮ ਗਿਆਨੀ ਨਿਕਲਿਆ? ਉਹ ਤਾਂ ਕੋਈ ਨਿਕਲਿਆ ਨਹੀਂ। ਹੁਣ ਇੱਕ ਭੌਣ ਉੱਤੇ ਕੀੜੇ ਬਹੁਤ ਹੁੰਦੇ ਆ, ਕੀੜੀਆਂ ਬੜੀਆਂ ਆਉਂਦੀਆਂ, ਭੇਡਾਂ ਦੀਆਂ ਡਾਰਾਂ ਬਹੁਤ ਆ, ਬੱਕਰੀਆਂ ਦੇ ਇੱਜੜ ਬੜੇ ਆ, ਹਰਨਾਂ ਰੋਜ਼ਾਂ ਦੀਆਂ ਡਾਰਾਂ ਬਹੁਤ ਘੁੰਮਦੀਆਂ, ਟਿੱਡੀ ਦਲ ਤੇ ਬਹੁਤ ਹੀ ਹੁੰਦਾ। ਇਸ ਤਰ੍ਹਾਂ ਅੱਜ ਕੱਲ੍ਹ ਦੁਨੀਆ ਗਿਣਤੀ ਵਧਾਉਣ ਵੱਲ ਲੱਗੀ ਹੋਈ ਹੈ। ਸਾਡੇ ਮਗਰ ਜਦੋਂ ਕੋਈ ਸਮਾਂ ਆ ਜਾਂਦਾ ਫਿਰ ਇਹਨਾਂ 'ਚੋਂ ਕੋਈ ਵੀ ਸਾਥ ਨਹੀਂ ਦਿੰਦਾ। ਧੰਨ ਧੰਨ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਆਨੰਦਪੁਰ ਸਾਹਿਬ ਘੇਰੇ ਪਏ ਹੋਏ, ਫਿਰ ਵੀ ਮਹਾਰਾਜ ਦੇ ਸਿੰਘ ਕਿੰਨੇ ਸੰਕਟ ਆਏ, ਬਹਾਦਰੀ ਦੇ ਨਾਲ ਜੂਝੇ, ਅਤੇ ਜੇ ਹੁੰਦੇ ਹੋ ਜਾਂ ਕੱਚੇ ਪਿਲੇ ਜਾ ਉਹਨੇ ਪਵਾੜੇ ਹੋ ਜਾਣਾ ਸੀ। ਸੋ ਇਸ ਤਰ੍ਹਾਂ ਜਿਹੜਾ ਹੈ ਗਿਣਤੀਆਂ ਮਿਣਤੀਆਂ ਦੀ ਇਹ ਤਾਂ ਗੱਲ ਹੈ ਅਵਸਥਾ ਦੀ, ਅਤੇ ਜੇ ਅਵਸਥਾ ਨਹੀਂ ਬਣੀ ਜਾਂ ਬਣਾਈ, ਜਿੰਨੀਆਂ ਮਰਜ਼ੀ ਗਿਣਤੀਆਂ ਮਿਣਤੀਆਂ ਵਧਾਈ ਜਾਓ, ਰਜਿਸਟਰ ਕਾਲੇ ਕਰੀ ਜਾਓ, ਨੈੱਟਾਂ 'ਤੇ ਗਿਣਤੀ ਬਣਾਈ ਜਾਓ, ਪਾਤਸ਼ਾਹ ਕਹਿੰਦੇ ਹੈ ਅੰਮ੍ਰਿਤ ਨਾਮ ਨਿਰੰਜਨ ਪਾਇਆ, ਇਹ ਤਾਂ ਹੈ ਸਿੰਘਾਂ ਦਾ ਪੰਥ, ਸ਼ੇਰਾਂ ਦਾ, ਸੂਰਵੀਰਾਂ ਦਾ। ਇਸ ਵਾਸਤੇ ਸ਼ੇਰ ਇਕੱਲਾ ਹੀ ਆ ਜੰਗਲ 'ਚ, ਕਦੀ ਫੌਜ ਰੱਖੀ ਹੈ ਜਾਂ ਦੂਏ ਦਾ ਸਹਾਰਾ ਲਿਆ? ਕਦੀ ਸ਼ੇਰ ਉਹ ਆਪਣੀ ਸੂਰਵੀਰਤਾ ਨਾਲ ਹੀ ਸ਼ੇਰ ਆ। ਇਸ ਵਾਸਤੇ ਪਾਤਸ਼ਾਹਾਂ ਦੇ ਅੰਮ੍ਰਿਤ ਨਾਮ ਨਿਰੰਜਨ ਪਾਇਆ। ਇਹ ਜੋਗੀਓ ਹਿੰਦੁਸਤਾਨ 'ਚ ਬੜੇ ਟੋਲਿਆਂ ਦੇ ਟੋਲੇ ਫਿਰਦੇ ਆ, ਜਦੋਂ ਬਾਬਰ ਦੋ ਹੀ ਫਿਰ ਗਈ ਕੋਈ ਨਾ ਰੋਟੀ ਖਾਏ, ਇਹ ਤਾਂ ਕੋਈ ਰਿੱਧੀ ਸਿੱਧੀ ਵਾਲਾ ਯੰਤਰੀ ਮੰਤਰੀ ਤੰਤਰੀ ਕੋਈ ਵੀ ਨਹੀਂ ਆਇਆ। ਉਹ ਕਹਿੰਦੇ ਸਿਨਾ ਜੀ ਦੀਆਂ ਤੋਪਾਂ ਦੇ ਮੂੰਹ ਬੰਦ ਕਰ ਦਿਆਂਗੇ, ਅੰਨੇ ਕਰ ਦਿਆਂਗੇ, ਉੱਥੇ ਜਾਮ ਕਰ ਦਿਆਂਗੇ, ਪਰ ਮਹਾਰਾਜ ਕਹਿੰਦੇ ਕੋਈ ਮੁਗਲ ਨਾ ਅੰਧਾ ਹੋਆ, ਕਿਨੇ ਨਾ ਪਰਚਾ ਲਾਇਆ। ਉਹ ਕੋਈ ਮੁਗਲ ਅੰਨਾ ਹੀ ਨਹੀਂ ਹੋਇਆ, ਕਿਸੇ ਨੇ ਇਹਨਾਂ ਦੀ ਰੱਖਿਆ ਵਾਸਤੇ ਪ੍ਰੇਮ ਦਾ ਪਰਚਾ ਹੀ ਨਹੀਂ ਲਾਇਆ ਕਿ ਸਹਾਇਤਾ ਕਰੇ। ਗੱਲਾਂ ਤਾਂ ਬਹੁਤ ਕਰਦੇ ਰਹੇ, ਉਹ ਤਾਂ ਫਿਰ ਗੁਰੂ ਸਾਹਿਬ ਸੀ ਨਾ ਜਿਹਨਾਂ ਨੇ ਇਹ ਸ਼ਬਦ ਕਹੇ ਸੀ ਬਾਬਰ ਨੂੰ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲ ਹੋ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਤੱਕੀ, ਅਗਤ ਪੜੇ ਸ਼ੈਤਾਨ ਵੇ ਲਾਲੋ। ਇਹ ਤਾਂ ਮਹਾਰਾਜ ਨੇ ਕੀਤਾ ਨਾ ਹੌਂਸਲਾ। ਇਸ ਵਾਸਤੇ ਪਾਤਸ਼ਾਹ ਕਹਿੰਦੇ ਇਹ ਹੈ ਅੰਮ੍ਰਿਤ ਰੂਪੀ ਨਾਮ ਦੀ ਬਰਕਤ, ਅਤੇ ਬਾਕੀਆਂ ਦੇ ਤਾਂ ਸਾਰੇ ਫਿਰ ਜਿਹੜੇ ਉਹ ਇਸ ਤਰ੍ਹਾਂ ਦੇ ਲਾਰੇ ਲੱਪੇ ਸੀ ਫੇਲ ਹੋ ਗਏ। ਪਾਤਸ਼ਾਹ ਕਹਿੰਦੇ ਗਿਆਨ ਕਾਇਆ ਰਸ ਭੋਗ, ਜਦੋਂ ਅੰਮ੍ਰਿਤ ਰੂਪੀ ਨਿਰੰਜਨ ਸ਼ੁੱਧ ਪਰਮਾਤਮਾ ਦਾ ਨਾਮ ਪਾ ਲਿਆ, ਹਿਰਦੇ 'ਚ ਵਸਾ ਲਿਆ, ਕਮਾਈ ਕੀਤੀ, ਫਿਰ ਦੇ ਗਿਆਨ ਦਾ ਪ੍ਰਕਾਸ਼ ਹੋਇਆ। ਕਾਇਆ ਬੁੱਧੀ ਜਿਹੜੀ ਹੈ ਉਹ ਆਤਮਾ ਰਸ ਨੂੰ ਭੋਗਦੀ ਹੈ, ਆਤਮਾ ਰਸ ਦਾ ਜਿਹੜਾ ਆਨੰਦ ਹੈ ਉਸ ਨੂੰ ਮਾਨਣਾ ਕਰਦੀ ਹੈ।
ਗਿਆਨ ਕਾਇਆ ਰਸ ਭੋਗਮ,
ਕਾਇਆ ਨਾਮ ਸਰੀਰ ਦਾ ਵੀ ਇੱਥੇ, ਕਾਇਆ ਨਾਮ ਬੁੱਧੀ ਦਾ। ਜਿਹੜੀ ਬੁੱਧੀ ਹੈ ਜਦੋਂ ਇਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ, ਪਰਮਾਤਮਾ ਦੇ ਮਿਲਾਪ ਦਾ ਰਸ ਜਿਹੜਾ ਆਨੰਦ ਸੀ ਉਹਨੂੰ ਫਿਰ ਇਹ ਸ਼ਬਦ ਸੁਰ ਦੇ ਅਭਿਆਸ ਦੁਆਰਾ ਹਾਂਜੀ ਭੋਗਨ ਭੋਗਦੇ ਆ, ਉਸ ਆਨੰਦ ਨੂੰ ਮਾਣਦੇ ਹਨ। ਐਸੇ ਜਿਹੜੇ ਯੋਗੀ ਰੂਪ ਗੁਰਸਿੱਖ ਹਨ ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਰਤਰੀ ਯੋਗੀ ਦੇ ਨਾਲ ਇਹ ਵਾਰਤਾਲਾਪ ਹੋ ਰਿਹਾ। ਕਿਰਪਾ ਕਰਦੇ ਹਨ, ਭਾਵੇਂ ਉਹ ਬੜੇ ਪਹਿਲਾਂ ਹੋਏ ਹੈ ਪਰ ਯੋਗਾ ਅਭਿਆਸ ਨਾਲ ਇਹਨਾਂ ਨੇ ਉਮਰਾਂ ਵਧਾਈਆਂ ਹੋਈਆਂ ਸੀ, ਕਿਉਂਕਿ ਮਹਾਰਾਜਾ ਬਿਕਰਮਾ ਜੀ ਦਾ ਭਰਾ ਸੀ ਨਾ, ਉਵੇਂ ਤਾਂ ਗੁਰੂ ਸਾਹਿਬ ਤੋਂ ਬਹੁਤ ਪਹਿਲਾਂ ਹੋਏ ਨੇ ਪਰ ਇਹਨਾਂ ਇਹ ਯੋਗਾ ਅਭਿਆਸ ਨਾਲ ਉਮਰਾਂ ਵਧਾਈਆਂ ਸੀ, ਬੜਬੜੀਆਂ ਉਮਰਾਂ ਦੇ ਮਾਲਕ ਬਣੇ ਹੋਏ ਸੀ, ਇਸ ਕਰਕੇ ਉਹਨਾਂ ਦਾ ਮਿਲਾਪ ਹੋਇਆ। ਬਾਕੀ ਆਮ ਲੋਕ ਤਾਂ ਪਤਾ ਨਹੀਂ ਉਨੀਆਂ ਸਦੀਆਂ 'ਚ ਕਿੰਨੇ ਹੋ ਕੇ ਗੁਜ਼ਰ ਗਏ ਹੋਣਗੇ, ਇਹ ਉਮਰਾਂ ਵਧਾਈਆਂ ਹੋਈਆਂ ਸੀ ਯੋਗਾ ਅਭਿਆਸ। ਇਸ ਕਰਕੇ ਮਹਾਰਾਜ ਦੱਸਦੇ ਸਿਵ ਰਹਾਓ ਦੀ ਪੰਕਤੀ ਦੁਆਰਾ, ਡੇਗ ਦੀ ਪੰਕਤੀ ਨੂੰ, ਸਿਵ ਨਗਰੀ ਮੈਂ ਆਸਣ ਬੈਸੋ। ਸਿਵ ਕੌਣ ਹੈ? ਕਲਿਆਣ ਸਰੂਪ ਪਰਮੇਸ਼ਰ। ਉਹਦੀ ਨਗਰੀ ਕਿਹੜੀ ਹੈ? ਸਾਧ ਸੰਗਤ ਜਾਂ ਸੱਚਖੰਡ, ਸਾਧ ਸੰਗ ਪ੍ਰਭ ਦੇ ਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਜਿਹੜਾ ਅਸੀਂ ਕਲਿਆਣ ਸਰੂਪੀ ਪਰਮਾਤਮਾ ਵਿੱਚ ਇਹ ਸਥਿਤੀ ਧਾਰੀ ਹੈ, ਨਾਮ ਦਾ ਅਭਿਆਸ ਕਰਕੇ ਟਿਕਾਅ ਅਵਸਥਾ ਪ੍ਰਾਪਤ ਕਰ ਲਈ ਹੈ, ਅਤੇ ਅਸੀਂ ਸਾਧ ਸੰਗਾਂ ਦੇ ਵਿੱਚ ਇਕਾਗਰ ਹੋ ਕੇ ਬੈਠਦੇ ਹਾਂ, ਇਹੀ ਸਾਡਾ ਆਸਣ ਹੈ। ਕਿਉਂਕਿ ਹੁਣ 84 ਰਖ ਜੂਨਾ ਹੈ, ਅਤੇ ਇਸ ਤਰ੍ਹਾਂ ਉਹ ਜੂਨ ਜਿਹੜੀ ਜਿਹੜੀ ਬੈਠਕ 'ਚ ਬੈਠਦੇ ਹੈ ਅਤੇ ਉਹ ਉਹਨਾਂ ਨੇ ਤਰੀਕਾ ਲੈ ਲਿਆ, ਉਹਦਾ ਨਾਂ ਆਸਣ ਬਣਾ ਲਿਆ। 84 ਲੱਖ ਜੂਨਾ ਸੀ ਉਹਨਾਂ 'ਚੋਂ ਮੁਕਤਸਰ ਭੇਜਣਾ, 84 ਆਸਣ ਲੈ ਲਿਆ, 84 ਚੋਂ 16, 16 ਚੋਂ 8, 8 ਚੋਂ 4, 4 ਚੋਂ ਫਿਰ 2 ਲੈ ਲੈ, ਇੱਕ ਸਿੱਧਾ ਸੁਣਿਆ ਅਤੇ ਇੱਕ ਪਦਮ ਸੁਣਿਆ, ਇਹ ਜ਼ਿਆਦਾ ਪ੍ਰਧਾਨ ਆ। ਅਤੇ ਉਹ ਫਿਰ ਅੱਜ ਕੱਲ੍ਹ ਆ ਕੇ ਯੋਗਾ ਯੁਗਾ ਕਰਾਉਂਦੇ, ਆਸਣ ਲਾਉਂਦੇ, ਇਹ ਐਕਸਰਸਾਈਜ਼ਾਂ ਸਰੀਰ ਦੀ ਤੰਦਰੁਸਤੀ ਲਈ ਅਤੇ ਸਹਾਇਤਾ ਕਰਦੀਆਂ। ਸਰੀਰ ਤੰਦਰੁਸਤ ਹੋਵੇ ਤਾਂ ਮਾਨਸਿਕ ਮੰਡਲ ਨੂੰ ਵੀ ਕਾਫੀ ਲਾਭ ਤੇ ਹੁੰਦਾ ਹੈ, ਅਤੇ ਜੇ ਨਿਰਾ ਆਸਣਾਂ ਨੂੰ ਬ੍ਰਹਮ ਗਿਆਨ ਦਾ ਕਾਰਨ ਮੰਨ ਲਈਏ ਉਹ ਨਹੀਂ। ਇਸ ਵਾਸਤੇ ਅਸਲੀ ਆਸਣ ਕਿਹੜਾ ਹੈ? ਜਿਹੜਾ ਕਲਿਆਣ ਸਰੂਪੀ ਪਰਮੇਸ਼ਰ ਹੈ, ਅਤੇ ਸ਼ਬਦ ਸੁਰ ਦਾ ਅਭਿਆਸ ਕਰਕੇ ਜਿਹੜਾ ਉਹਦੇ 'ਚ ਮਨ ਦਾ ਟਿਕ ਜਾਣਾ, ਸਥਿਤੀ ਪ੍ਰਾਪਤ ਕਰ ਲੈਣੀ, ਐਸੇ ਆਸਣ ਵਿੱਚ ਅਸੀਂ ਬੈਠਦੇ ਹਾਂ। ਉਹ ਜਿਹੜਾ ਸ਼ਿਵ ਕਲਿਆਣ ਸਰੂਪੀ ਪਰਮਾਤਮਾ ਉਹਦੀ ਨਗਰੀ ਸਾਧ ਸੰਗਤ ਵਿੱਚ ਆ ਕੇ ਜਦੋਂ ਸਾਰੀਆਂ ਇੰਦਰੀਆਂ ਨੂੰ ਹਰ ਪਾਸਿਓਂ ਸੰਕੋਚ ਕਰਕੇ ਬਹਿੰਦੇ ਹਾਂ, ਇਹੀ ਸਾਡਾ ਆਸਣ ਹੈ। ਔਰ ਜਿਹੜਾ ਬਾਦ ਵਿਅਰਥ ਝਗੜੇ ਰਗੜੇ ਕਰਨੇ ਆ, ਔਰ ਜਿਹੜੀਆਂ ਇਹ ਕਲਪਨਾਵਾਂ ਹੈਗੀਆਂ ਬਾਦ ਝਗੜਿਆਂ ਵਾਲੀਆਂ, ਬਤੰਡਾਵਾਦ ਜਿਹੜਾ, ਕੋਈ ਹੇਤਵਾਵਾਦ ਆ, ਕੋਈ ਜਾਲਪਾਵਾਦ ਆ, ਕੋਈ ਬਤੰਡਾਵਾਦ ਆ, ਇਹ ਅਸੀਂ ਤਿਆਗਨ ਮੈਨੇ ਇਹ ਤਿਆਗ ਦਿੱਤੇ ਆ। ਹੁਣ ਬਾਦ ਵਿਅਰਥ ਸਮੇਂ ਨੂੰ ਨਸ਼ਟ ਨਹੀਂ ਕਰਦੇ, ਐਵੇਂ ਟੋਡਾ ਅੜਾਈ ਜਾਣੀ, ਕਿਉਂ ਇੱਕ ਕਿਤਾਬ ਵਿਦਿਆ ਹੁੰਦੀ ਨਾ ਮਗ ਲਿਖਾਣੀ, ਬਸ ਕਿਤਾਬੀ ਕੀੜੇ ਬਣੇ ਰਹਿਣ, ਕੋਈ ਗਿਆਨ ਧਿਆਨ ਨਹੀਂ ਲੈਣਾ। ਇੱਕ ਵੀ ਹੁੰਦੀ ਗੋਸ਼ਤ ਖਾਣੀ, ਵਿਦਿਆ ਪੜ੍ਹ ਲਈ, ਮਾਇਆ ਮੁਇਆ ਕਮਾ ਲਈ, ਪਦਾਰਥ ਖਾ ਲੈ, ਪਰਿਵਾਰ ਨੂੰ ਖਿਲਾ ਲੈ, ਇੰਨੇ ਕੁ ਜੋ ਕੋਈ ਵੀ, ਅਤੇ ਪੇਟ ਭਰੇ, ਪਸੂਆ ਜੋ ਸੋਇਓ, ਇਸ ਤਰ੍ਹਾਂ ਦੀ ਹਾਲਤ। ਇੱਕ ਫਿਰ ਹੈਗੀ ਆ ਹੱਡ ਖਾਣੀ, ਜਿਵੇਂ ਕੁੱਤਾ ਹੱਡ ਚ ਰੁੰਡੀ ਜਾਂਦਾ, ਲੱਜਦਾ ਤਾਂ ਵਿੱਚੋਂ ਕੁਝ ਵੀ ਨਹੀਂ, ਦੰਦ ਘਸਾਈ ਆ ਨਾ, ਉਹ ਹੱਡ ਜਵਾਨ ਤੇ ਵੱਜਦਾ ਤੇ ਜਖਮੋ ਕੇ ਖੂਨ ਨਿਕਲਦਾ, ਉਹ ਸਮਝਦਾ ਵੀ ਮੈਨੂੰ ਹੱਡ ਚੋਂ ਸਵਾਦ ਆ ਰਿਹਾ, ਉਹ ਹੁੰਦਾ ਆਪਣੇ ਜਵਾਨ ਦਾ ਇਹ ਖੂਨ। ਇਸ ਤਰ੍ਹਾਂ ਜਿਹੜੇ ਲੋਕ ਵਾਦ ਵਿਵਾਦ ਕਰਦੇ ਆ, ਉਹ ਫਿਰ ਹੱਡ ਚ ਰੁੰਡਣੀ ਹੈ, ਲਜਣਾ ਲਜਾਉਣਾ ਕੋਈ ਨਹੀਂ, ਐਵੇਂ ਬਿਨੇ ਮਤਲਬ ਦੇ ਉੱਤੇ ਝਗੜੇ ਪਾ ਕੇ ਬਹਿ ਜਾਣ। ਅੱਜ ਕੱਲ੍ਹ ਬਹੁਤੇ ਲੋਕ ਇਹੋ ਜਿਹੇ ਬਿਨਾਂ ਮਤਲਬ ਦੇ ਉੱਤੇ ਉਸ ਬਹਿਸ ਮੁਵਾਸੇ ਕਰੀ ਜਾਣੇ, ਤਰਕਾਂ ਤਰਕਾਂ ਕਰੀ ਜਾਣੀ, ਅਤੇ ਨਾ ਕੋਈ ਦਲੀਲ, ਨਾ ਕੋਈ ਵਕੀਲ, ਨਾ ਕੋਈ ਅਪੀਲ ਵਾਲੀ ਗੱਲ, ਐਵੇਂ ਟੋਡਾ ਹਟਾਈ ਜਾਣਾ। ਸੋ ਇਸ ਵਾਸਤੇ ਇੱਕ ਹੈਗੀ ਵਿਦਿਆ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਪਰਉਪਕਾਰ ਵਾਸਤੇ, ਦੂਏ ਦੇ ਭਲੇ ਵਾਸਤੇ। ਜਦੋਂ ਸਾਰਿਆਂ ਦਾ ਭਲਾ ਕਰਾਂਗੇ, ਸਾਰਿਆਂ ਵਿੱਚ ਅਸੀਂ ਵੀ ਹੈਗੇ, ਫਿਰ ਸਾਡਾ ਵੀ ਹੋ ਜਾਊਗਾ। ਜੇ ਸਾਰਿਆਂ ਦਾ ਭਲਾ ਸੋਚੀਏ ਨਾ, ਅਤੇ ਫਿਰ ਅਸੀਂ ਵੀ ਤਾਂ ਸਾਰਿਆਂ ਵਿੱਚ ਹੀ ਆਵੇ, ਫਿਰ ਤਾਂ ਆਪੇ ਹੀ ਭਲਾ ਸਭ ਦਾ ਹੋ ਗਿਆ। ਜਿਹੜਾ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਕਰਨਾ, ਪਰਮਾਰਥ ਨੂੰ ਪਿੱਠ ਦੇ ਦੇਣੀ, ਉਹ ਸਵਾਰਥੀ ਬੰਦਾ ਪਰਉਪਕਾਰੀ ਨਹੀਂ ਹੁੰਦਾ, ਅਪਕਾਰੀ ਹੁੰਦਾ, ਪਰਉਪਕਾਰੀ ਨਹੀਂ ਹੁੰਦਾ। ਅਤੇ ਗੁਰੂ ਮਹਾਰਾਜ ਕਹਿੰਦੇ ਕਲਪ ਤਿਆਗੀ ਬਾਦਨ, ਉਹ ਜਿੰਨੀਆਂ ਮੰਨਦੀਆਂ ਕਲਪਨਾਵਾਂ, ਅਤੇ ਬਾਅਦ ਜਿਹੜੇ ਝਗੜੇ ਵਿਅਰਥ ਕਰਨੇ ਆ, ਉਹ ਸਾਰੇ ਅਸੀਂ ਤਿਆਗ ਦਿੱਤੇ ਹਨ। ਜਦੋਂ ਇਹ ਤਿਆਗ ਦਿੱਤੇ ਜਾਣ, ਤਾਂ ਫਿਰ ਸ਼ਿਵ ਨਗਰੀ ਮੈਂ ਆਸਣ ਵੈਸੋ, ਫਿਰ ਕਲਿਆਣ ਸਰੂਪੀ ਜਿਹੜਾ ਪਰਮਾਤਮਾ, ਉਹਦੇ ਵਿੱਚ ਇਸ ਸਥਿਤੀ ਨੂੰ ਪਾ ਕੇ ਬੈਸੋ, ਮੈਨੇ ਗੁਰੂ ਕੀ ਸੰਗਤ ਵਿੱਚ ਬਹਿਣਾ ਕਰੋ, ਫਿਰ ਆਤਮਾ ਦਾ ਸਵਾਦ ਜਿਹੜਾ ਉਹ ਆ ਜਾਏਗਾ, ਨਹੀਂ ਤਾਂ ਮਨ ਬਹਿੰਦਾ ਹੀ ਨਹੀਂ। ਕਈ ਵਾਰੀ ਸਰੀਰ ਬਹਿ ਜਾਂਦਾ, ਮਨ ਹੀ ਅੰਦਰੋਂ ਬਹਿੰਦਾ, ਬੈਠਾਇਆ ਹੁੰਦਾ ਅੰਗ 'ਚ, ਅਤੇ ਮਨ ਤਾਂ ਬੜੀਆਂ ਉਡਾਨਾਂ ਭਰਦਾ ਹਵਾਈ ਜਹਾਜ਼ ਵਾਂਗ, ਇਹ ਨਹੀਂ ਟਿਕਦਾ। ਇਹ ਤਾਂ ਫਿਰ ਕਬੂ ਜਿਹੜਾ ਉਬ ਚੜ੍ਹਦਾ ਹੈ, ਕਬੂ ਜਾਏ ਪਏ ਆਲੇ, ਲੋਭੀ ਜਿਹੜਾ ਥਿਰਨਾ ਰਹਿਤਾ ਚਾਰੇ ਕੁੰਟਾਂ ਭਾਲੇ, ਇਹ ਨਹੀਂ ਟਿਕਦਾ। ਇੱਕ ਦਿਨ ਮਨੂਆ ਟਿਕਿਆ ਨਾ ਟਿਕਈਆ, ਇਹਦਾ ਭਟਕੀ ਜਾਂਦਾ। ਅਸਲੀ ਆਸਣ ਕਿਹੜਾ, ਮਨ ਦੇ ਸਾਰੇ ਫੁਰਨੇ ਖਤਮ ਹੋ ਜਾਣੇ, ਇੰਦਰੀਆਂ ਦੇ ਉੱਤੇ ਮਨ ਬੁੱਧੀ ਦੇ ਕੰਟਰੋਲ ਹੋ ਜਾਣਾ, ਸ਼ਬਦ ਨਾਲ ਸੁਰਤੀ ਜੋੜ ਕੇ ਆਨੰਦ ਸਰੂਪੀ ਆਤਮਾ ਚੇਤਨ ਪਰਮਾਤਮਾ ਵਿੱਚ ਅਭੇਦ ਅਵਸਥਾ ਜਿਵੇਂ ਕਿ ਜਿਹੜਾ ਅਦਵੈਤਤਾ ਦਾ ਆਨੰਦ, ਉਸ ਰਸ ਨੂੰ ਮੰਨਣਾ, ਇਹ ਤਾਂ ਆਸਣ ਹੋ ਗਿਆ। ਇਸ ਵਾਸਤੇ ਇਹ ਸਥਿਤੀ ਇਹ ਹੈ, ਇਸ ਕਰਕੇ ਐਸੀ ਬੈਠਕ ਵਿੱਚ ਬੈਠਣਾ ਕਰੋ। ਅਤੇ ਜੇ ਭਾਈ ਆਜਮੀ ਉਹ ਊਠ ਕਿਹੜੀ ਕਰਵਟ ਬਹਿੰਦਾ ਆ, ਗਊ ਕਿਹੜੀ ਕਰਵਟ ਬਹਿੰਦੀ, ਇਹੋ ਜਿਹੇ ਆਸਣ ਲਾ ਲੈ, ਮੋਰ ਕਿਵੇਂ ਬਹਿੰਦਾ, ਫਲਾਨਾ ਕਿਵੇਂ। ਇਸ ਕਰਕੇ ਅਸਲੀ ਆਸਣ ਤਾਂ ਇਹ ਹੀ ਹੈ, ਅਤੇ ਕਲਪਨਾ ਦਾ ਤਿਆਗ ਕਰਨਾ, ਬਾਦ ਵਿਅਰਥ ਜਿਹੜੇ ਝਗੜੇ ਬਤੰਡਾਵਾਦ ਤੋਂ ਰਹਿਤ ਹੋ ਕੇ ਬਹਿਣਾ, ਕਲਪਨਾ ਤਿਆਗਣੀ ਆ, ਸ਼ਿਵ ਕਲਿਆਣ ਸਰੂਪੀ ਪਰਮਾਤਮਾ ਵਿੱਚ ਸੁਰਤੀ ਵਿਰਤੀ ਨੂੰ ਜੋੜਨਾ, ਅਤੇ ਮਨ ਨੂੰ ਇਕਾਗਰ ਕਰ ਲੈਣਾ, ਇਹ ਆਸਣ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਕਲਪ ਤਿਆਗੀ ਬਾਦਨ, ਇਹ ਸਾਰੀਆਂ ਬਾਦ ਵਿਅਰਥ ਜਿਹੜੀਆਂ ਕਲਪਨਾ, ਇਹਨਾਂ ਨੂੰ ਤਿਆਗ ਕੇ ਇਸ ਆਸਣ ਤੇ ਸ਼ਬਦ ਦੁਆਰਾ ਉਸ ਬ੍ਰਹਮ ਵਿੱਚ ਇਸ ਸਥਿਤੀ ਨੂੰ ਪ੍ਰਾਪਤ ਕਰਦੇ ਹਾਂ।
ਸਿੰਘੀ ਸ਼ਬਦ ਸਦਾ ਤੁਮ ਸੋਹੈ।
हाँ जी, इस प्रकार कहते जी सिंगी वारन का सिंह बनता ना, उन्होंने फिर योगी जन बजाते हैं कि ती महाराज सिंगी कि बजाने पातशाह कहते जदों असी शब्द सुर का अभ्यास करते एक वर्णात्मक धुनात्मक है उदी धुन रूपी जो शब्द जड़ा ब्रह्म है शब्द जड़ा गुरु का उपदेश है शब्द नाम की कमाई करद हो सदा असी हाँ जी उदी धुन जड़ी धुनकार आ रही है अनहद नाथ की सो है वो उदे विच साध संगत जी सो है कि जदों ऐसा कि वो तत्पदा लखायक ब्रह्म ही है बाकी सब फना फैला ते उदे विच असी लीन हो जाने ते वो जड़ी धुन बड़ी है सो बनीकिया हाँ जी सिंगी शब्द सदा धुन सो है साड़ी सिंगी ये बज रही है जड़ी के शब्द की कमाई करते हैं ते कमाई करदे जड़ी धुन पैदा होंदी है जदों धुन दे द्वारा ध्यान टिक गया ते परमात्मा दे विच अभेद अवस्था हुई ते फिर वह सोहै मैंने वो जड़ा गुरां प्यारा सोभनीक बन जाता इस वास्ते वो जड़ी धुन आ वह सोहै वो धुन जड़ी सोहै बड़ी सोभनीक है उस धुनात्मक शब्द दे विच असीं लीन हो जाते हाँ उस धुन नूं सुनदियां सुनदियां उस आनंद विच अनहद नाद नूं सुन के उस परमात्मा विच जिहदी हद सीमा नहीं नास तो रहत उहदे विच लीन हो के सो है सो बनीक अवस्था नूं प्राप्त कर लैणा करदे हाँ एक तां सिंगी हो गई ना जिहड़ी धुन आ शब्द दी ये साड़ी सिंगी बज रही है ये सो है सोभनीक हो रही है जिवें धुन बजती है सिंगी सोहनी लगती है वो जिहड़ी शब्द द्वारा धुन पैदा होंदी है तो बहुत वधिया सिंगी है एहनस पूरा नाद नाद कहके अहीं नगारा बजाने हैं कहिंदे जिहड़ा एहनस दिन रात उस निरंकार नूं परिपूर्ण जाणदे हैं ते उहदे हुकम मुताबक चलदे हाँ ਇਹ ਸਾਡਾ ਨਾਦ ਨਗਾਰਾ ਵੱਜ ਰਿਹਾ ਹੈ
ਪਤ ਵਿਚਿਆਰ ਗਿਆਨ ਮਤ ਡੰਡਾ
ਪਰਾਮ ਤਾਂ ਇਹ ਹੈ ਨਾ ਜਿਵੇਂ ਹੁਣ ਉਹ ਵਿਸ਼ਵਾਮਿੱਤਰ ਜੀ ਲੈ ਗਏ ਸੀ ਨਾ ਸ਼੍ਰੀ ਰਾਮ ਚੰਦਰ ਲਕਸ਼ਮਣ ਜੀ ਨੂੰ ਮਿਥਲਾਪੁਰੀ ਅਤੇ ਉੱਥੇ ਫਿਰ ਗਏ ਅਤੇ ਰਾਮ ਚੰਦਰ ਜੀ ਬੈਠੇ ਸੀ ਇਸ ਵਾਸਤੇ ਜੀ ਕਹਿਣ ਲੱਗੇ ਕਿਸ ਤਰ੍ਹਾਂ ਬੈਠੇ ਕਹਿਣ ਲੱਗੇ ਜੀ ਇੱਥੇ ਕੁਝ ਦੇਵੀਆਂ ਲੰਘੀਆਂ ਇੱਕ ਦੇ ਪੈਰਾਂ ਵਿੱਚ ਪੰਜੇਬਾਂ ਪਾਈਆਂ ਹੋਈਆਂ ਸੀ ਉਹ ਜਦੋਂ ਛਣਕਾਰ ਸੁਣੀ ਹੈ ਅਤੇ ਮੇਰੇ ਮਨ ਦੀ ਬਿਰਤੀ ਉੱਧਰ ਜਾ ਰਹੀ ਹੈ ਗੁਰੂ ਕੋ ਬੰਦਾ ਝੂਠ ਨਹੀਂ ਬੋਲ ਸਕਦਾ ਇਹ ਉਹਨਾਂ ਦੇ ਸ਼ਸਤਰ ਅਸਤਰ ਵਿਦਿਆ ਦੇ ਉਸਤਾਦ ਸੀ ਅਤੇ ਵਿਸ਼ੇਸ਼ਟ ਜੀ ਅਧਿਆਤਮ ਦੇ ਸੀ ਸ਼ਾਸਤਰ ਦੇ ਸੀ ਉਹ ਸ਼ਸਤਰ ਦੇ ਸੀ ਕਹਿਣ ਲੱਗੀ ਇਹ ਗੱਲ ਹੈ ਕਹਿੰਦੇ ਉਹ ਭਾਈ ਜਿਹੜੀਆਂ ਪਾਈਆਂ ਹੋਈਆਂ ਪੰਜੇਬਾਂ ਸੀ ਉਹ ਪੰਜੇਬਾਂ ਨੇ ਉਹ ਕਾਮਦੇਵ ਦਾ ਨਗਾਰਾ ਵੱਜ ਰਿਹਾ ਸੀ ਇਸ ਵਾਸਤੇ ਫਲਾਨੇ ਨੂੰ ਤੇਰਾ ਇਹਦੇ ਨਾਲ ਸੰਯੋਗ ਹੈ ਐਸਾ ਹੀ ਹੋਇਆ ਇੱਕ ਤਾਂ ਇਹ ਵਕਾਰਾਂ ਦੇ ਨਗਾਰੇ ਵੱਜ ਰਹੇ ਹੈ ਜਿਨ੍ਹਾਂ ਨੂੰ ਸੁਣ ਸੁਣ ਕੇ ਲੋਕਾਂ ਦੇ ਮਨ ਬਕਾਰੀ ਹੋ ਰਹੇ ਅਖਲਾਕ ਤੋਂ ਗਿਰ ਰਹੇ ਹੈ ਪਾਤਸ਼ਾਹ ਕਹਿੰਦੇ ਕਿਹੜਾ ਨਾਥ ਐਹਨਿਸ ਦਿਨ ਰਾਤ ਸਤਿਗੁਰੂ ਦਾ ਹੁਕਮ ਰੂਪੀ ਨਾਥ ਨਗਾਰਾ ਵੱਜ ਰਿਹਾ ਹੈ
ਵਰਤਮਾਨ ਮੇ ਭੂਤਮ
ਇਸ ਵਾਸਤੇ ਅੱਗੇ ਚਲੇ ਗਏ ਛੱਡ ਗਏ ਵਿੱਚੋਂ
ਪਤ ਵਿਚਾਰ ਗਿਆਨ ਮਤ ਡੰਡਾ
ਹਾਂ ਉਹਨਾਂ ਨੇ ਅਗਲਾ ਪ੍ਰਸ਼ਨ ਇਹ ਕੀਤਾ ਤੁਹਾਡੇ ਕੋਲ ਪੱਤ ਭਾਂਡਾ ਕਿਹੜਾ ਹੈ ਜਿਵੇਂ ਉੱਚੀ ਪੀਜੇ ਰੱਖਦੇ ਹੈ ਇੱਕ ਖਪਰ ਜਿਹਾ ਰੱਖਦੇ ਹੈ ਹੁਣ ਤਾਂ ਚੀਪੀਆਂ ਵਾਲੇ ਵੀ ਬੜੇ ਘੱਟ ਗਏ, ਕਿਉਂਕਿ ਹੁਣ ਫਿਰ ਭਾਂਡੇ ਵੀ ਤਰ੍ਹਾਂ ਤਰ੍ਹਾਂ ਦੇ ਆ ਗਏ ਨਾ। ਹੁਣ ਤਾਂ ਜਿਹੜੇ ਉਹ ਸਟੇਸ਼ਨਾਂ 'ਤੇ ਬੈਠੇ ਹੁੰਦੇ ਆ ਆਮ ਮੰਗਣ ਚੁੰਗਣ ਵਾਲੇ, ਉਹ ਜ਼ਿਆਦਾ ਚੀਪੀਆਂ ਜਿਹੀਆਂ ਲਈ ਫਿਰਦੇ ਆ। ਉਹ ਪਿੰਡਾਂ ਵਿੱਚ ਆ ਜਾਂਦੇ, ਖਬਰ ਜਿਹਾ ਹੁੰਦਾ ਕਿ ਮਾਈ ਬਾਟਾ ਭਰ ਦਿਓ, ਤੁਹਾਡਾ ਘਰ ਭਰਿਆ ਰਹੇਗਾ, ਗੱਜ ਕੇ ਬੋਲੋ, ਇਸ ਤਰ੍ਹਾਂ ਦੇ ਬਹੁਤ। ਪਰ ਇਹ ਪਾਤੋ ਪਾਤਰ ਜਾਂ ਚਿੱਪੀ, ਇਹ ਸਮੁੰਦਰ 'ਚ ਇੱਕ ਫਲ ਪੈਦਾ ਹੁੰਦਾ, ਉਦੋਂ ਬਣਦੀ ਹੈ। ਉਹ ਪੁਰਾਣੇ ਸਾਧੂ ਜਿਹੜੇ ਬੜੇ ਵਿਗਿਆਨੀ ਸੀਗੇ, ਸਿਆਣੇ ਸੀਗੇ, ਉਹਦੇ 'ਚ ਬੜੇ ਗੁਣ ਹੈਗੇ ਆ। ਇੱਕ ਸਾਲ ਉਹਦੇ 'ਚ ਪਾਣੀ ਪਾ ਕੇ ਰੱਖਿਆ ਜਾਏ, ਉਹ ਪਾਣੀ ਪੀਣ ਨਾਲ ਦਮੇ ਦਾ ਰੋਗ ਨਹੀਂ ਰਹਿੰਦਾ। ਉਹ ਜਿਹੜੀ ਚਿੱਪੀ ਹੈ, ਹੁਣ ਤਾਂ ਉਹ ਮਿਲਦੇ ਹੀ ਨਹੀਂ, ਇਹ ਸਮੁੰਦਰ 'ਚ ਪੈਦਾ ਹੁੰਦੀ ਹੈ, ਡਬਲ ਹੁੰਦੀ ਹੈ, ਉਹਨੂੰ ਕੱਟ ਕੇ ਫਿਰ ਦੋ ਬਣਾਏ ਜਾਂਦੇ ਹੈ। ਅਸੀਂ ਉਹ ਸੰਤਾਂ ਕੋਲ ਪੜ੍ਹੇ ਹਾਂ, ਉਹ ਰੱਖਦੇ ਹੁੰਦੇ ਸੀ ਫਿਰ ਉਹਦੀ ਡੰਡੀ ਕਿਵੇਂ ਲਾਉਣੀ ਹੈ, ਉਹਦੇ ਪੜਾਵੇ ਕਿਵੇਂ ਲਾਉਣੇ ਹੈ, ਉਹ ਪਤਾ ਸਾਨੂੰ ਕਿਵੇਂ ਹੁੰਦਾ। ਸੋ ਇਸ ਵਾਸਤੇ ਉਹ ਇਹ ਜਿਹੜਾ ਭਾਂਡਾ, ਇੱਕ ਤਾਂ ਉਹਨੂੰ ਵਿਆਮ ਕੋਈ ਚੁੱਕਦਾ ਚੁਕਾਉਂਦਾ ਉਹਨੂੰ, ਅਤੇ ਦੂਜਾ ਉਹਦੇ 'ਚ ਵਿਗਿਆਨਕ ਡਾਕਟਰੀ ਤੌਰ 'ਤੇ ਗੁਣ ਬਹੁਤ ਆ। ਇਸ ਕਰਕੇ ਵੀ ਉਹ ਜਿਹੜੇ ਸਾਧੂ ਇਸ ਤਰ੍ਹਾਂ ਦਾ ਪਾਤਰ ਰੱਖਦੇ ਸੀ, ਅਤੇ ਆਮ ਲੋਕ ਵੀ ਐਵੇਂ ਕੰਮ ਨਹੀਂ ਚੁੱਕੀ ਫਿਰਦੇ ਆ, ਨਹੀਂ ਉਹ ਵਿਗਿਆਨਕ ਡਾਕਟਰੀ ਢੰਗ ਨਾਲ ਉਹ ਇਸ ਤਰ੍ਹਾਂ ਨੇ ਉਹਨੇ ਆਪਣੇ ਭਾਂਡੇ ਭੁੰਡੇ ਉਹ ਰੱਖਦੇ ਸੀਗੇ। ਉਹ ਬੜੇ ਸਮਝਦਾਰ ਸ਼ਾਸਤਰ ਵੇਤੇ ਲੋਕ ਸੀਗੇ, ਇਹ ਨਹੀਂ ਕਿ ਐਵੇਂ ਬਿਨੇ ਮਤਲਬ 'ਤੇ ਚੁੱਕੀ ਫਿਰਦੇ ਸੀ। ਪਰ ਹੁਣ ਉਹ ਮੰਗਤਿਆਂ ਦੀ ਇੱਕ ਚੀਜ਼ ਬਣ ਗਈ ਹੈ, ਮੰਗਣ ਵਾਲਿਆਂ ਨੇ ਉਹ ਫੜ ਲਈਆਂ। ਉਹ ਮਹਾਰਾਜ ਦੱਸਦੇ ਕਿ ਉਹ ਪੁੱਛਦੇ ਆ ਤੁਹਾਡੇ ਕੋਲ ਪੱਥ ਜਿਹੜਾ ਪਾਤਰ ਭਾਂਡਾ ਕਿਹੜਾ ਆ। ਪਾਤਸ਼ਾਹ ਦੇ ਪੱਤ ਵਿਚਾਰ, ਜਿਹੜਾ ਵਿਚਾਰ ਕਰਨੀ ਹੈ ਸੱਤ ਸੱਤ ਦੀ, ਸੱਤ ਨੂੰ ਤਿਆਗ ਦੇਣਾ, ਸੱਚ ਨੂੰ ਗ੍ਰਹਿਣ ਕਰਨਾ, ਇਹ ਸਾਡੇ ਕੋਲ ਪਾਤਮੇ ਨੇ ਪਾਤਰ ਭਾਂਡਾ ਹੈ ਜਾਂ ਚਿੱਪੀ ਖੱਪਰ ਰੱਖਿਆ ਹੋਇਆ ਹੈ।
ਵਰਤਮਾਨ ਮੇ ਭੂਤਮ
ਔਰ ਗਿਆਨ ਡੰਡਾ, ਤੂੰ ਕਾਲਾ ਪੈ ਜਾਂਦਾ ਅਤੇ ਫਿਰ ਉਹ ਤਿੰਨ ਪੁਰਾਂ ਵਾਲਾ ਡੰਡਾ ਰੱਖਦੇ, ਉਹਦੇ 'ਤੇ ਫਿਰ ਉਹ ਜਗਿਓ ਪਵੀਤ ਹੁੰਦਾ ਨਾ ਜਨੇਊ, ਉਹ ਉੱਤੇ ਬੰਨ ਲੈਂਦੇ ਆ। ਜਦੋਂ ਬੈਠਦੇ ਤਾਂ ਐਂ ਰੱਖਦੇ ਉਹ ਡੰਡੇ ਨੂੰ ਭੁੰਨਾ ਨਹੀਂ ਰੱਖ ਭੁੰਨੇ ਨਹੀਂ ਰੱਖਦੇ, ਉਹਦਾ ਬਹੁਤ ਆਦਬ ਰੱਖਦੇ ਆ। ਉਹਨੂੰ ਫਿਰ ਉਹ ਤਿਰਦੰਡੀ ਸਵਾਮੀ ਕਹਿੰਦੇ, ਤਿੰਨ ਪੁਰਾਂ ਵਾਲਾ ਡੰਡਾ ਹੁੰਦਾ ਉਹ। ਇਸ ਵਾਸਤੇ ਕਹਿੰਦੇ ਵੀ ਤੁਹਾਡੇ ਕੋਲ ਡੰਡਾ ਕਿਹੜਾ, ਕਹਿੰਦੇ ਫਿਰ ਗਿਆਨ ਮਤ ਡੰਡਾ, ਜਿਹੜੀ ਗਿਆਨ ਵਾਲੀ ਬੁੱਧੀ ਹੈ ਇਹ ਸਾਡਾ ਡੰਡਾ, ਕਿਉਂਕਿ ਜਦੋਂ ਸਤੋ ਰਜੋ ਤਮੋ ਤੋਂ ਬਿਰਤੀ ਉੱਪਰ ਉੱਠ ਜਾਏ ਨਾ ਤਾਂ ਫਿਰ ਗਿਆਨ ਪੈਦਾ ਹੁੰਦਾ। ਇਹ ਜਿਹੜੇ ਤਿੰਨ ਗੁਣ ਜਿੰਨਾ ਚਿਰ ਰਹਿਣਗੇ ਉਨਾ ਚਿਰ ਗਿਆਨ ਨਹੀਂ ਹੋਊਗਾ। ਜਿਹੜੇ ਆਹ ਗਿਆਨ ਗੁਣ ਜਿਹਾ ਲਈ ਫਿਰਦੇ ਆ, ਇਹ ਕੋਈ ਤਮੋ ਗੁਣੀ ਆ, ਕੋਈ ਰਜੋ ਗੁਣੀ ਹੈ, ਅਤੇ ਜਿਹੜਾ ਸਤਵਾ ਸੰਜਾਏ ਅਤੇ ਗਿਆਨਾ ਜਿੰਨਾ ਸਤੋ ਗੁਣ ਨਹੀਂ ਆਉਂਦਾ ਉਦੋਂ ਤੱਕ ਆਤਮਾ ਗਿਆਨ ਪੈਦਾ ਨਹੀਂ ਹੁੰਦਾ, ਸ਼ਾਸਤਰ ਕਹਿ ਰਹੇ ਹੈ। ਇਸ ਵਾਸਤੇ ਇਹ ਜਿਹੜੇ ਕਿਤਾਬੀ ਗਿਆਨ ਆ ਇਹ ਤਾਂ ਬੁੱਧੀ ਦੇ ਗਿਆਨ ਆ, ਜਿਹੜਾ ਆਤਮਾ ਗਿਆਨ ਆ ਇੱਕ ਅਨੁਭਵ ਔਰ ਗੁਰੂ ਨਿਰੰਕਾਰ ਦੀ ਬਖਸ਼ਿਸ਼ ਹੁੰਦੀ ਹੈ। ਇਸ ਵਾਸਤੇ ਕਹਿੰਦੇ ਜਿਹੜਾ ਅਸੀਂ ਆਤਮਾ ਦਾ ਗਿਆਨ ਪ੍ਰਾਪਤ ਕਰ ਲਿਆ, ਸੱਤ ਅਸੱਤ ਦੀ ਮਤ ਬੁੱਧੀ ਪ੍ਰਾਪਤ ਕਰ ਲਈ ਹੈ, ਅਸੱਤ ਨੂੰ ਤਿਆਗ ਕੇ ਸੱਚ ਸਰੂਪ ਪਰਮਾਤਮਾ ਨਾਲ ਅਭੇਦ ਹੋਣ ਦਾ ਨਿਸ਼ਚੇ ਗਿਆਨ ਕਰ ਲਿਆ, ਇਹ ਸਾਡਾ ਡੰਡਾ ਹੈ।
ਹਰ ਕੀਤ ਰਹਿ ਰਾਸ ਮਾਰੀ
ਵਰਤਮਾਨ ਬਭੂਤਮ, ਅਤੇ ਜਿਹੜਾ ਤਿੰਨਾਂ ਕਾਲਾਂ ਵਿੱਚ ਪਰਮਾਤਮਾ ਆਪਣੀ ਸੱਤਾ ਸਫੁਰਤੀ ਨਾਲ ਵਰਤ ਰਿਹਾ, ਇਹ ਉਹ ਕਹਿਣ ਲੱਗੇ ਤੁਸੀਂ ਫਿਰ ਪਿੰਡੇ ਨੂੰ ਬਭੂਤੀ ਰਾਖ ਕਿਹੜੀ ਮਲੀ ਹੋਈ ਹੈ, ਕਿਉਂਕਿ ਉਹ ਰਾਖ ਜਿਹੜੀ ਹੁੰਦੀ ਸੀ ਨਾ ਉਹ ਗਊ ਦੇ ਜਿਹੜੇ ਏਰਣੇ ਗੋਹੇ ਆ ਜੰਗਲ ਵਿੱਚ ਉਹਨਾਂ ਤੋਂ ਬਣਾਉਂਦੇ ਸੀ, ਉਹ ਫਿਰ ਨਹਾ ਕੇ ਪਿੰਡੇ ਨੂੰ ਮਲ ਲੈਂਦੇ ਸੀ, ਉਹਦੇ ਰਾਖ ਵਿੱਚ ਵੀ ਬਹੁਤ ਗੁਣ ਹੈਗੇ ਆ। ਉਹ ਜਿਹੜੇ ਬੰਦੇ ਹੈਗੇ ਬੜੇ ਸਿਆਣੇ ਸੀਗੇ, ਚਮੜੀ ਦੇ ਕਈ ਰੋਗ ਜਿਹੜੇ ਇਹਦੇ ਨਾਲ ਦੂਰ ਹੁੰਦੇ ਆ। ਇਸ ਵਾਸਤੇ ਅਤੇ ਉਹ ਮਸਾਮ ਬੰਦ ਹੋਣ ਨਾਲ ਗਰਮੀ ਸਰਦੀ ਤੋਂ ਵੀ ਬਚਾਅ ਹੁੰਦਾ ਸੀ। ਉਹ ਲੋਕ ਅਤੀਤ ਲੋਕ ਆਮ ਜੰਗਲਾਂ 'ਚ ਰਹਿੰਦੇ ਸੀਗੇ, ਉੱਥੇ ਬਸਤਰ ਦੀ ਕਮੀ ਸੀ ਇਹ ਵੀ, ਅਤੇ ਦੂਜਾ ਆਪਣੇ ਸਰੀਰ ਨੂੰ ਮਿਥਿਆ ਨਿਸ਼ਚੇ ਕਰਦੇ ਸੀ। ਜਿਵੇਂ ਰਾਖ ਹੈ ਵੀ ਇਹ ਸਰੀਰ ਤੱਕ ਪੰਜਾਂ ਤੱਤਾਂ ਦੀ ਮਿੱਟੀ ਹੈ, ਇਹਦੇ ਮੋਹ ਤੋਂ ਉੱਪਰ ਉੱਠਣਾ, ਇਸ ਤਰ੍ਹਾਂ ਉਹਦੇ ਪਿੱਛੇ ਵੀ ਕੋਈ ਫਲਾਸਫੀ ਸੀ। ਕੁਝ ਸਮੇਂ ਤੋਂ ਬਾਅਦ ਫਿਰ ਉਹ ਇੱਕ ਭੇਖ ਹੀ ਬਣ ਕੇ ਰਹਿ ਜਾਂਦਾ। ਅਸਲੀਅਤ ਤੋਂ ਇਨਸਾਨ ਬਹੁਤ ਦੂਰ ਹੋ ਜਾਂਦਾ ਹੈ। ਜਿਹੜਾ ਵਰਤਮਾਨ ਪਰਮਾਤਮਾ ਸਾਰਿਆਂ 'ਚ ਵਰਤ ਰਿਹਾ ਆਪਣੀ ਸ਼ਕਤੀ ਦੁਆਰਾ, ਜਿਹੜਾ ਅਸੀਂ ਉਹਦੇ 'ਤੇ ਨਿਸ਼ਚੇ ਗਿਆਨ ਪ੍ਰਾਪਤ ਕਰ ਲਿਆ, ਇਹ ਅਸੀਂ ਬਭੂਤੰਗ ਮੈਨੇ ਬਭੂਤੀ ਮਿਲੀ ਹੋਈ ਹੈ। ਉਸ ਨੂੰ ਸੱਚ ਜਾਣਿਆ, ਬਾਕੀ ਸਰੀਰ ਜਿਹੜਾ ਇਹਨੂੰ ਮਿਥਿਆ ਜਾਣਿਆ, ਇਹ ਅਸੀਂ ਬਭੂਤੀ ਮਿਲੀ ਹੋਈ ਹੈ। ਕਿਉਂਕਿ ਸਰੀਰ ਮਿਥਿਆ ਨਾ, ਸੱਤ ਤੇ ਆਤਮਾ ਹੀ ਹੈ, ਇਹਦੇ ਜਿਹੜੀ ਆਤਮਾ ਸ਼ਕਤੀ ਉਹ ਸੱਤ ਆ, ਇਹ ਸਰੀਰ ਮਿਥਿਆ ਹੈ। ਇੰਦਰੀਆਂ ਦੇ ਵਿਕਾਰ ਵੀ ਸਾਰੇ ਮਿਥਿਆ। ਇਸ ਵਾਸਤੇ ਕਹਿੰਦੇ ਜਿਹੜਾ ਅਸੀਂ ਇਹ ਉਹਨੂੰ ਵਰਤਮਾਨ ਤਿੰਨਾਂ ਕਾਲਾਂ 'ਚ ਵਰਤ ਰਿਹਾ ਅਤੇ ਸਦਾ ਵਾਸਤੇ ਰਹਿਣ ਵਾਲਾ ਜਿਹੜਾ ਪਰਮੇਸ਼ਰ ਆ ਅਤੇ ਉਸ ਨੂੰ ਨਿਸ਼ਚੇ ਕੀਤਾ, ਸਰੀਰ ਨੂੰ ਮਿਥਿਆ ਜਾਣਿਆ, ਇਹ ਅਸੀਂ ਭਭੂਤੀ ਮਲੀ ਹੋਈ। ਭਭੂਤੀ ਮਲ ਦਾ ਮਤਲਬ ਇਹ ਹੈ ਕਿ ਸਰੀਰ ਮਿਥਿਆ ਹੈ, ਦੇਹ ਅਧਿਆਸ ਤੋਂ ਉੱਪਰ ਉੱਠਣਾ, ਅਤੇ ਜੇ ਦੇਹ ਅਧਿਆਸ ਤੋਂ ਉੱਪਰ ਨਹੀਂ ਉੱਠਿਆ ਫਿਰ ਜਿੰਨੀ ਮਰਜ਼ੀ ਸਵਾਹ ਮਲੀ ਫਿਰੇ ਫਿਰ ਤਾਂ ਗੱਲ ਬਣਨੀ ਨਹੀਂ ਨਾ। ਫਿਰ ਉਹ ਵੀ ਗੱਲ ਕਈ ਵਾਰੀ ਹੋ ਜਾਂਦੀ ਨਾ। ਮਹਾਰਾਜ ਕਥਾ ਕਰ ਰਹੇ ਸੀ ਦਸਮ ਪਾਤਸ਼ਾਹ, ਉੱਥੇ ਇੱਕ ਨਾਗਾ ਵੀ ਬੈਠਾ ਸੀ, ਭਭੂਤੀ ਮਲੀ ਹੋਈ ਬੜਬੜੀਆਂ ਜੜਾਵਾਂ ਅਤੇ ਸੁਥਰਾ ਸ਼ਾਹ ਵੀ ਸੀ। ਉਹ ਮਲਕ ਦੇਣੀ ਚੂੰਡੀ ਵੱਢ ਲਿਆ ਕਰੇ ਅਤੇ ਅੱਖਾਂ ਮੀਟ ਲਿਆ ਕਰੇ। ਪਹਿਲਾਂ ਤੁਹਾਨੂੰ ਦੇਖਿਆ ਵੀ ਸ਼ਾਇਦ ਵੈਸੇ ਮੱਖੀ ਮੁੱਖੀ ਨੇ ਡੰਗ ਮਾਰਿਆ, ਫਿਰ ਦੂਈ ਵਾਰੀ ਫਿਰ ਤਾਂ ਥੋੜ੍ਹਾ ਜਿਹਾ ਉਹਨੂੰ ਤੰਗ ਗੁੱਸਾ ਜਿਹਾ ਆ ਗਿਆ, ਫਿਰ ਥੋੜ੍ਹਾ ਜਿਹਾ ਕੰਟਰੋਲ ਕੀਤਾ, ਕਥਾ 'ਚ ਰਸ ਸੀ। ਤੀਜੀ ਵਾਰੀ ਫਿਰ ਤੋਂ ਕੌਣ ਇਹ ਸ਼ਰਾਰਤ ਕਰ ਰਿਹਾ, ਭੰਗ ਪਾ ਰਿਹਾ, ਕਥਾ ਹੋ ਰਹੀ, ਫਿਰ ਉਹ ਬੋਲ ਉੱਠਿਆ ਵੀ ਮਹਾਰਾਜ ਸੰਗਤ ਕੈਸੀ ਐਂ ਹੋ ਰਿਹਾ, ਮਹਾਰਾਜ ਕਹਿੰਦੇ ਦੱਸੋ ਵੀ ਕੌਣ ਸ਼ਰਾਰਤ ਕਰ ਰਿਹਾ, ਤੂੰ ਕਿਸੇ ਨੇ ਕੀਤੀ ਹੋਵੇ ਤਾਂ ਕਹੇ। ਉਹ ਵਿੱਚ ਉਹ ਕਹਿੰਦੇ ਜੀ ਇਹ ਜਿਹਾ ਕੰਮ ਸੁਥਰੇ ਦਾ ਹੀ ਹੁੰਦਾ। ਸੁਥਰੇ ਨੂੰ ਪੁੱਛਿਆ ਵੀ ਤੂੰ ਇਹ ਕੀ ਕਰਦਾ, ਕਹਿੰਦਾ ਜੀ ਇਹਨੂੰ ਪਿੰਡੇ ਨੂੰ ਸਵਾਹ ਮਲੀ ਸੀ ਅਤੇ ਮੈਂ ਚੂੰਡੀ ਵੱਢ ਕੇ ਦੇਖਦਾ ਸੀ ਕਿ ਇਹ ਸਵਾਹ ਵਿੱਚ ਅੱਗ ਹੈਗੀ ਆ ਕਿ ਨਹੀਂ। ਉਹ ਜੇ ਚੂੰਡੀ ਵੱਢੀ ਅਤੇ ਅੱਗ ਹਾਲੇ ਹੈਗੀ, ਕ੍ਰੋਧ ਦੀ ਅੱਗ ਹੈਗੀ ਹੈ, ਗੱਜ ਕੇ ਬੋਲੋ ਜੇ ਤਾਂ ਹੁਣ ਪਿੰਡੇ ਨੂੰ ਸਵਾਹ ਮਲ ਲਈ, ਜੇ ਤਾਂ ਭੁੱਬਲ ਚ ਅੱਗ ਹੋਏ ਜਲੇ ਹੱਥ ਮਾਰਾਂਗੇ ਸੜੂਗਾ ਉਹਨੂੰ, ਅਤੇ ਜੇ ਅੱਗ ਬੁੱਝ ਗਈ ਫਿਰ ਭੁੱਬਲ ਕੁਛ ਨਹੀਂ। ਕਹਿੰਦੇ ਹੁਣ ਸਵਾਹ ਤਾਂ ਮਲੀ ਹੈ, ਹਾਲੇ ਕ੍ਰੋਧ ਰੂਪੀ ਅੱਗ ਹੈਗੀ ਹੈ, ਇਸ ਤਰ੍ਹਾਂ ਜੇ ਤਾਂ ਐਵੇਂ ਭੂਤੀ ਮਲੀ ਹੈ ਫਿਰ ਤਾਂ ਕੋਈ ਗੱਲ ਨਹੀਂ, ਅਤੇ ਜੇ ਸਰੀਰ ਨੂੰ ਮਿਥਿਆ ਸਮਝ ਲਿਆ। ਭਭੂਤੀ ਦਾ ਮਤਲਬ ਤਾਂ ਇਹ ਆ ਦੇਹ ਅਧਿਆਸ ਤੋਂ ਉੱਪਰ ਉੱਠਣਾ ਵੀ ਸਰੀਰ ਮਿਥਿਆ, ਫਿਰ ਤਾਂ ਠੀਕ ਹੈ। ਸੋ ਇਸ ਵਾਸਤੇ ਕਹਿੰਦੇ ਜਿਹੜਾ ਅਸੀਂ ਤਿੰਨਾਂ ਕਾਲਾਂ 'ਚ ਹੁਣ ਇਸ ਸਮੇਂ 'ਚ ਵੀ, ਉਹ ਵਰਤਮਾਨ 'ਚ ਵੀ ਹੈ, ਪਿੱਛੇ ਵੀ ਸੀ, ਹੁਣ ਅੱਗੇ ਨੂੰ ਵੀ ਹੋਏਗਾ, ਹੁਣ ਵੀ ਪਰਮੇਸ਼ਰ ਆ ਕਹਿੰਦੇ ਜਿਹੜਾ ਉਹਦੀ ਸੱਤਾ ਸਫੁਰਤੀ ਨੂੰ ਅਸੀਂ ਜਾਣਿਆ, ਉਹਨੂੰ ਸਤ ਸਰੂਪ ਜਾਣਿਆ, ਇਹ ਜਿੰਨਾ ਪ੍ਰਪੰਚ ਹੈ ਸਾਰਾ ਨਾਲ ਸਰੂਪ ਜਾਣਿਆ, ਸਰੀਰ ਨੂੰ ਵੀ ਮਿਥਿਆ ਨਿਸ਼ਚੇ ਕੀਤਾ, ਮਿਥਿਆ ਤਨ ਤਨ ਕੁਟੰਬ ਸਵਾਇਆ, ਮਿਥਿਆ ਹੁਮੈ ਮਮਤਾ ਮਾਇਆ, ਮਿਥਿਆ ਰਾਜ ਉਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਇਹ ਸੁਖਮਣੀ ਦੀ ਅਸ਼ਟਪਦੀ ਦਾ ਪੜ੍ਹ ਲਈ ਪਰ ਮਿਥਿਆ ਮੰਨਿਆ ਨਹੀਂ ਅਤੇ ਸੱਚ ਸਮਝ ਕੇ ਚਿੰਬੜੀ ਬੈਠੇ ਹਾਂ, ਫਿਰ ਤਾਂ ਗੱਲ ਨਹੀਂ ਬਣਨੀ। ਇਸ ਵਾਸਤੇ ਕਹਿੰਦੇ ਜਿਹੜਾ ਮਿਥਿਆ ਨਿਸ਼ਚੇ ਕਰ ਲਿਆ, ਇਹ ਅਸੀਂ ਭਭੂਤੀ ਮਲੀ ਹੋਈ ਹੈ। ਕਹਿਣ ਲੱਗੇ ਮਹਾਰਾਜ ਤੁਹਾਡੀ ਰਹਿ ਰਸ ਮਰਜ਼ਾਦਾ ਕੀ ਹੈ। ਕਹਿਣ ਲੱਗੇ ਜਿਹੜੀ ਹਰੀ ਦੀ ਕੀਰਤੀ ਕਰਨੀ, ਨਿਰੰਕਾਰ ਦਾ ਜਸ ਕਰਨਾ ਹਰ ਵਕਤ, ਇਹ ਸਾਡੀ ਰਹਿ ਰਾਸ ਹੈ। ਕਹਿੰਦੇ ਇਸ ਵਾਸਤੇ ਇਹ ਰਹਿ ਰਸਤਾ ਹੈ, ਰਾਸ ਸਹੀ ਰਸਤਾ ਇਹ ਹੀ ਹੈ। ਸ਼ਾਮ ਨੂੰ ਕਹਿੰਦੇ ਨਾ ਹੁਣ ਅਸੀਂ ਰਹਿ ਰਾਸ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਰਹਿ ਮੈਨੇ ਰਸਤਾ ਰਾਸ ਮੈਨੇ ਸਹੀ, ਕਿਉਂਕਿ ਜਿੰਨੀ ਬੁਰਾਈ ਆ ਜਦੋਂ ਸੂਰਜ ਛੁਪਣ ਲੱਗਦਾ ਉਦੋਂ ਸ਼ੁਰੂ ਹੋ ਜਾਂਦੀ ਹੈ। ਕੋਈ ਬੇਸਬਾ ਵਾੜੇ ਤੁਰ ਪੈਂਦਾ, ਕੋਈ ਠੇਕੇ ਵਾਲੇ ਤੁਰ ਪੈਂਦਾ, ਕੋਈ ਕਲੱਬ ਪੱਬ ਵੱਲ ਤੁਰ ਪੈਂਦਾ, ਕੋਈ ਹੋਰ ਕੁੱਤ ਪੁਣੇ ਵੱਲ ਤੁਰ ਪੈਂਦਾ। ਅਤੇ ਜੇ ਉਸ ਵੇਲੇ ਗੁਰਦੁਆਰੇ ਬਹਿ ਕੇ ਰਹਿ ਰਾਸ ਸੁਣੀ ਜਾਏ ਜਾਂ ਪੜ੍ਹੀ ਜਾਏ, ਬਸ ਉਹ ਉਸ ਵੇਲੇ ਫਿਰ ਇੱਕ ਹੌਲ ਜਿਹਾ ਹੀ ਹੁੰਦਾ ਨਾ ਬੁਰੇ ਪਾਸੇ ਜਾਣ ਦਾ, ਉਹ ਟਾਈਮ ਨਿਕਲ ਜਾਂਦਾ, ਬੰਦਾ ਵੱਜ ਜਾਂਦਾ। ਪਰ ਅਸੀਂ ਹੁਣ ਉਹ ਰਹਿ ਰਾਸ ਪੜ੍ਹਨੀ ਵੀ ਸੁਣਨੀ ਵੀ ਛੱਡ ਦਿੱਤੀ ਹੈ, ਅਤੇ ਫਿਰ ਉਹ ਬੁਰਾਈ ਜਿਹੜੀ ਹੈ ਉਹ ਇਹਦੇ 'ਤੇ ਸਵਾਰ ਹੋ ਕੇ ਫਿਰ ਮਨ ਮਰਜ਼ੀ ਦੇ ਨਾਲ ਟੀਟਣੇ ਮਾਰਦੀ ਕਿ ਨਹੀਂ, ਹਰ ਤਰ੍ਹਾਂ ਦੇ ਪੁੱਠੇ ਕੰਮ ਕਰਾਉਂਦੀ ਹੈ। ਇਸ ਵਾਸਤੇ ਰਹਿ ਰਾਸ ਨਾ ਮਰਜ਼ਾਦਾ ਦਾ ਵੀ ਹੈ, ਰਹਿ ਮੈਨੇ ਰਸਤੇ ਨੂੰ ਰਾਸ ਸਹੀ ਰਸਤੇ 'ਤੇ ਆ ਜਾਓ, ਤੁਹਾਡੇ ਸਾਰੇ ਕਾਰਜ ਰਾਸ ਹੋ ਜਾਣਗੇ। ਜਿਹੜੀ ਹਰੀ ਦੀ ਕੀਰਤੀ ਕਰਨੀ, ਜਸ ਕਰਨਾ, ਇਹ ਸਾਡੀ ਰਹਿ ਰਾਸ, ਇਹ ਸਾਡੀ ਮਰਜ਼ਾਦਾ ਹੈ।
ਗੁਰਮੁਖ ਪੰਥ ਅਤੀਤੰ,
ਤੁਹਾਡਾ ਮਾਰਾ ਪੰਥ ਕਿਹੜਾ ਹੈ? ਮਹਾਰਾਜ ਕਹਿੰਦੇ ਸਾਡਾ ਜਿਹੜਾ ਪੰਥ ਰਸਤਾ ਅਤੀਤੰ, ਮਾਇਆ ਦੇ ਵਿੱਚ ਗੁਰਮੁਖਾਂ ਵਾਲਾ ਪੰਥ ਰਸਤਾ ਆ। ਗੁਰੂ ਦਾ ਗੁਰੂ ਜਿਹੜੇ ਮੁੱਖ ਸ਼੍ਰੋਮਣੀ ਆ, ਉਹਨਾਂ ਤੋਂ ਉਪਦੇਸ਼ ਸੁਣ ਕੇ ਜਿਹੜੀ ਉਹਨੀ ਮਰਜ਼ਾਦਾ ਦੱਸੀ ਉਹਦੇ ਮੁਤਾਬਕ ਚੱਲਦੇ ਹਾਂ। ਸਾਡਾ ਜਿਹੜਾ ਪੰਥ ਅਤੀਤੰ, ਮਾਇਆ ਵਿੱਚ ਰਹਿੰਦਿਆਂ ਨਿਰਲੇਪ ਰਹਿਣ ਵਾਲਾ ਸਾਡਾ ਪੰਥ ਆ। ਹੁਣ ਉਦੋਂ ਦਾ ਤਿਆਗੀ ਬਣ ਗਿਆ, ਪਿੱਛੇ ਕੋਈ ਪੁੰਨ ਨਹੀਂ ਕੀਤਾ, ਕੱਪੜਾ ਨਹੀਂ ਮਿਲਿਆ, ਕੋਈ ਦਾਨ ਨਹੀਂ ਕੀਤਾ, ਰੋਟੀ ਖਾਣ ਨੂੰ ਨਹੀਂ ਮਿਲਦੀ, ਫਿਰ ਕਿਹਾ ਮੈਂ ਤਿਆਗੀ ਵਿਰਾਗੀ ਹਾਂ। ਉਹਦਾ ਆਪਣਾ ਸਾਧ ਸੰਗ ਜੀ ਭੋਗ ਭੋਗ ਰਿਹਾ, ਪਰ ਰੱਬ ਦਾ ਸਾਡਾ ਪੰਥ ਅਤੀਤੰਗ ਆ। ਇਸ ਵਾਸਤੇ ਅਸੀਂ ਹਮੇਸ਼ਾ ਨਿਰਲੇਪ ਅਵਸਥਾ ਵਿੱਚ ਰਹਿੰਦੇ ਹਾਂ, ਇਹ ਸਾਡਾ ਪੰਥ ਰਸਤਾ ਹੈ। ਹੁਣ ਦੇਖੋ ਮਹਾਰਾਜ ਦੇ ਕਿੰਨੇ ਸਿੰਘ ਸਿੰਘਣੀਆਂ, ਪਿਤਾ ਮਾਤਾ ਸਾਹਿਬਜ਼ਾਦੇ ਸ਼ਹੀਦ ਹੋ ਗਏ, ਅਤੇ ਮਹਾਰਾਜ ਨੂੰ ਕਿਹਾ ਮਹਾਰਾਜ ਇੰਨਾ ਹੋਇਆ, ਡੱਲੇ ਨੇ ਕਿਹਾ ਮਹਾਰਾਜ ਕਿੰਨਾ ਨੁਕਸਾਨ ਹੋਇਆ, ਅਤੇ ਮਹਾਰਾਜ ਨੂੰ ਲਕੀਰਾਂ ਕੱਢੀ ਗਏ। ਕਹਿਣ ਲੱਗੇ ਦਇਆ ਸਿੰਘ ਜੀ ਨੂੰ ਕੱਟ ਦਿਓ, ਲਕੀਰਾਂ ਉਹ ਕੱਟ ਦਿੱਤੀਆਂ, ਮੇਟ ਦਿੱਤੀਆਂ। ਕਹਿੰਦੇ ਕੋਈ ਹਰਖ ਸ਼ੋਕ ਹੋਇਆ? ਕਹਿੰਦੇ ਮਹਾਰਾਜ ਦਾ ਹਰਖ ਸ਼ੋਕ ਕਾਹਦਾ ਹੋਣਾ? ਕਹਿੰਦੇ ਸਾਡਾ ਤਾਂ ਬਸ ਇਵੇਂ ਹੀ, ਇਹ ਸਾਡਾ ਪੰਥ ਜਿਹੜਾ ਅਤੀਤੰਗ ਆ। ਅਤੇ ਆਮ ਲੋਕਾਂ ਦਾ ਹੁੰਦਾ ਗਿਆ, ਜੰਮ ਪਿਆ ਧਮੱਚੜ ਪਾ ਲਿਆ, ਮਰ ਗਿਆ ਤਾਂ ਪਿਟਣਾ ਪਟਾਉਣਾ ਹੋ ਗਿਆ। ਪਰ ਗੁਰੂ ਘਰ ਦੇ ਵਿੱਚ ਇੱਕ ਰਸ ਅਵਸਥਾ, ਇਹ ਸਾਡਾ ਪੰਥ ਹੈ। ਐਸਾ ਅਤੀਤ ਸਾਧੂ ਮੰਗ ਜਿਹੜੇ ਨਿਰਲੇਪ ਰਹਿੰਦੇ ਆ, ਇਹ ਸਾਡਾ ਐਸਾ ਪੰਥ ਹੈ ਭਾਈ। ਉਹ ਕਹਿਣ ਲੱਗੇ ਤੁਹਾਡੀ ਸਮਿਆਂ ਸੰਪਰਦਾ ਕਿਹੜੀ ਹੈ ਇਹ ਵੀ ਦੱਸ ਦਿਓ। ਕਹਿੰਦੇ ਸਾਡੀ ਸੰਪਰਦਾ ਸੰਗਿਆ ਤਾਂ ਇਹ ਹੀ ਹੈ, ਤੁਹਾਡੀ ਸੰਗਿਆ ਕੀ ਹੈ? ਆਪੋ ਆਪਣੀ ਸੰਗਿਆ ਬਣਾਈ ਹੁੰਦੀ ਨਾ, ਬੁਲਾਉਣ ਦਾ ਰੰਗ ਢੰਗ ਬਣਾਇਆ ਹੁੰਦਾ। ਸਗਲੀ ਜੋਤ ਹਮਾਰੀ ਸਮਿਆਂ, ਜਿਹੜਾ ਸਾਰਿਆਂ ਵਿੱਚ ਇੱਕੋ ਇੱਕ ਅਕਾਲ ਪੁਰਖ ਦੀ ਜੋਤ ਨੂੰ ਅਸੀਂ ਦੇਖ ਰਹੇ ਹਾਂ, ਇਹ ਸਾਡੀ ਸਮਿਆਂ ਮੈਨੇ ਸੰਗਿਆ, ਇਹ ਸਾਡੀ ਸੰਪਰਦਾ, ਇਹ ਸਾਡੀ ਟਕਸਾਲ ਹੈ ਭਾਈ, ਜਿਹੜਾ ਸਾਰਿਆਂ ਸਮਿਆਂ ਵਿੱਚ ਸਾਰਿਆਂ ਵਿੱਚ ਸਮਾਨ ਦ੍ਰਿਸ਼ਟੀ ਵਿੱਚ ਇੱਕੋ ਇੱਕ ਅਕਾਲ ਪਰਮਾਤਮਾ ਨੂੰ ਦੇਖਦੇ ਹਾਂ, ਇਹ ਸਾਡੀ ਸਮਿਆਂ ਸੰਗਿਆ ਹੈ ਭਾਈ। ਹਾਂ, ਨਾਨਾ ਵਰਨਾਂ ਦੇ ਅਨੇਕਾਂ ਤਰ੍ਹਾਂ ਦੀ ਸ੍ਰਿਸ਼ਟੀ ਹੈ, ਸਾਰਿਆਂ ਵਿੱਚ ਇੱਕ ਸਮਾਨ ਪਰਮਾਤਮਾ ਦੀ ਜਿਹੜੀ ਜੋਤ ਦੇਖਦੇ ਹਾਂ, ਇਹ ਸਾਡੀ ਸਮਿਆਂ ਸੰਗਿਆ ਹੈ ਜੋਗੀ ਜੀ ਮਹਾਰਾਜ। ਸੱਚੇ ਪਾਤਸ਼ਾਹ ਕਹਿੰਦੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਹੇ ਭਰਤਰੀ ਜੋਗੀ, ਮਨ ਬਿਰਤੀ ਨੂੰ ਇਕਾਗਰ ਕਰਕੇ ਸੁਣ ਲੈਣਾ ਕਰੋ ਕਿ ਹੇ ਜੋਗੀ ਜੀ, ਸਾਡਾ ਤਾਂ ਇਹ ਸਿਧਾਂਤ ਹੈ। ਉਹ ਕਹਿੰਦਾ ਮਹਾਰਾਜ ਫਿਰ ਜੀਵ ਦਾ ਛੁਟਕਾਰਾ ਕਿਵੇਂ ਹੋਵੇ? ਜੰਮਣ ਮਰਨ 84 ਲੱਖ ਜੂਨਾ ਆਵਾਗਮਨ ਤੋਂ। ਤੇ ਸੱਚੇ ਪਾਤਸ਼ਾਹ ਕਹਿੰਦੇ ਹੇ ਭਰਥਰੀ ਜੀ, ਪਾਰਾਵਾਣੀ ਦੇ ਵਿਸ਼ੇ ਜੋ ਬ੍ਰਹਮ ਵਿਰਾਟ ਰੂਪ ਜਰੇ ਜਰੇ ਚ ਵਿਆਪਕ ਹੈ, ਇੱਕੋ ਇੱਕ ਪਰਮਾਤਮਾ ਨਾਲ ਆਪਣੀ ਲਿਵ ਬਿਰਤੀ ਨੂੰ ਜੋੜ ਲੈ, ਇਹਦਾ ਜੰਮਣਾ ਮਰਨਾ ਫਿਰ ਮੁੱਕ ਜਾਂਦਾ। ਅਤੇ ਹੁਣ ਆਪਣੇ ਮਨ ਨਾਲ ਝਾਤ ਮਾਰ ਕੇ ਦੇਖ ਲਓ, ਆਪਣੀ ਲਿਵ ਕਿੱਧਰ ਤੁਰੀ ਫਿਰਦੀ ਹੈ। ਹੁਣ ਲਿਵ ਤਾਂ ਰਹੀ ਨਹੀਂ, ਇੱਕ ਅੱਖਰ ਬਣਾ ਲਿਆ ਲਾਵਿਆ ਜੀ, ਉਹ ਜਿਹੜੀਆਂ ਫੈਲਾਵ ਵਾਲੀਆਂ ਗੱਲਾਂ ਉਹ ਪੁੱਠੇ ਪਾਸੇ ਤੁਰੀਆਂ ਜਾ ਰਹੀਆਂ। ਇੱਕ ਤਾਂ ਲਾਭ ਹੁੰਦਾ ਨਾ ਥੁੱਕ ਦੇਈਏ ਬੁੱਲਾਂ ਨੂੰ, ਮਾੜਾ ਜਿਹਾ ਥੁੱਕ ਰਹਿ ਜਾਏ ਉਹਨੂੰ ਵੀ ਲਾਭ ਕਹਿੰਦੇ ਪੰਜਾਬੀ, ਅੰਗਰੇਜ਼ੀ ਵਾਲਿਆਂ ਨੇ ਹਾਂ ਬਣਾ ਲਿਆ। ਇਸ ਵਾਸਤੇ ਫਿਰ ਉਹ ਪ੍ਰੀਤੀ ਭੋਜਨ ਆ ਜੀ, ਇਹ ਉਹ ਪ੍ਰੀਤੀ ਭੋਜਨ ਕਾਹਦਾ, ਉੱਥੇ ਅੰਡ ਵੰਡ ਜੋ ਮਰਜ਼ੀ ਝੂਠ ਮੀਠ ਖਾਈ ਜਾਂਦੇ ਆ, ਇਸ ਤਰ੍ਹਾਂ ਦਾ ਹਾਲ ਆ। ਪਰ ਸਾਧ ਸੰਗਤ ਕਿਹੜਾ ਲਿਵ ਏਕੰ, ਹੁਣ ਤਾਂ ਲਿਵ ਬਹੁਤ ਪਾਸੇ ਲੋਕਾਂ ਦੀ ਜੁੜੀ ਹੋਈ ਹੈ। ਕਹਿੰਦੇ ਜੀ ਦੀ ਲਿਵ ਬਿਰਤੀ ਜਿਹੜੀ ਹੈ ਇੱਕ ਪਰਮਾਤਮਾ ਨਾਲ ਜੁੜ ਜਾਏ, ਇਹ ਪਾਰਵੋਂ ਪਰਮੇਸ਼ਰ ਨੂੰ ਪਾਉਣ ਦਾ ਰਸਤਾ। ਇਹਦੇ ਨਾਲ 84 ਲੱਖ ਜੂਨਾਂ ਦਾ ਗੇੜਾ ਆਵਾਗਣ ਮੁੱਕ ਜਾਂਦਾ ਜਦੋਂ ਇੱਕ ਨਾਲ ਲਿਵ ਜੁੜ ਜਾਂਦੀ ਹੈ। ਜਦੋਂ ਉਹਦੇ ਨਾਲ ਲਿਵ ਜੁੜ ਗਈ ਫਿਰ ਤਾਂ ਸਿਆਪਾ ਸਾਰਾ ਮੁੱਕ ਗਿਆ, ਫਿਰ ਪਿੱਟ ਪਟਾਈਆ ਨਹੀਂ ਰਹਿੰਦਾ, ਫਿਰ ਤਾਂ ਆਨੰਦ ਸਰੂਪ ਦੇ ਵਿੱਚ ਲੀਨ ਹੋ ਜਾਂਦਾ। ਭਾਈ ਮਨੀ ਸਿੰਘ ਸਾਹਿਬ ਬੈਠੇ ਆ, ਉਹ ਗਡਾਸੇ ਨਾਲ ਬੰਦ ਬੰਦ ਘੱਟ ਹੋ ਰਿਹਾ, ਅਤੇ ਜੇ ਲਿਵ ਨਾ ਜੁੜੀ ਹੁੰਦੀ ਇਹ ਤਾਂ ਰੌਲਾ ਪਾਉਂਦਾ ਨਾ, ਠੀਕ ਝਾੜਾ ਪਾਉਂਦਾ। ਉਹਨਾਂ ਜਾਨਵਰਾਂ ਨੂੰ ਵੱਢਦੇ ਆ, ਠੀਕ ਆ ਬੰਦਾ ਆਪਣੇ ਜ਼ੋਰ ਨਾਲ ਵੱਢਦਾ, ਪਰ ਅੰਦਰ ਉਹਦੇ ਬਹੁਤ ਝੰਗਾਰਾ ਮਾਰਦੇ ਨੇ। ਪਰ ਦੇਖ ਲਓ ਧੰਨ ਸਿੱਖੀ ਹੈ, ਮਤੀ ਦਾਸ, ਸਤੀ ਦਾਸ, ਦਿਆਲ ਦਾਸ, ਭਾਈ ਸ਼ਵੇਗ ਸਿੰਘ, ਸੁਭਾਸ਼ ਸਿੰਘ, ਭਾਈ ਤਾਰੂ ਸਿੰਘ ਸਾਹਿਬ, ਕੈਸੇ ਗੁਰਸਿੱਖ, ਇਹ ਆ ਸਮਾਧੀਆਂ। ਇਹਦਾ ਨਾਂ ਅੱਗੇ ਪਿੱਛੇ ਤਾਂ ਲੱਤਾਂ ਬਾਹਾਂ ਮਰੋੜ ਕੇ ਬਹੁਤ ਸਮਾਧੀਆਂ ਲਾ ਲਾ ਦਿਖਾਲਦੇ ਆ, ਪਰ ਜਿੱਦਣ ਸਮਾਧੀ ਦੀ ਪਰਖ ਹੋਈ ਫਿਰ ਪਤਾ ਲੱਗਣਾ ਵੀ ਸਮਾਧੀ ਕਿਹਦੀ ਕੱਚੀ ਆ ਅਤੇ ਕਿਹਦੀ ਪੱਕੀ ਆ। ਫਿਰ ਤਾਂ ਮਾੜਾ ਜਿਹਾ ਟੋਲਾ ਵੱਜੇ ਫਿਰ ਤਾਂ ਭੱਜ ਜਾਂਦਾ, ਭਾਂਡਾ ਭੱਜ ਜਾਂਦਾ ਨਾ, ਜਿਹੜਾ ਪੱਕਾ। ਇਹ ਮਹਾਰਾਜ ਨੇ ਸਮਾਧੀਆਂ ਗੁਰਸਿੱਖਾਂ ਦੀਆਂ ਐਸੀਆਂ ਲਵਾਈਆਂ ਕਿ ਸਾਧ ਸੰਗਤ ਦੇ ਲੋ ਬੰਦ ਬੰਦ ਕੱਟਣ ਨਾਲ ਵੀ ਉਹਨਾਂ ਦੀ ਸਮਾਧੀ ਨਹੀਂ ਖੁੱਲ੍ਹੀ, ਉਸ ਵੇਲੇ ਵੀ ਉਹਨਾਂ ਦਾ ਸਿਮਰਨ ਚੱਲ ਰਿਹਾ ਹੈ। ਇਹ ਹੈ ਸਿਮਰਨ, ਅੱਗੇ ਪਿੱਛੇ ਅੱਖਾਂ ਨੂੰ ਕੇ ਬਗਲੇ ਮੂੰਹ ਬਹਿ ਜਾਣਾ ਹੋਰ ਗੱਲ ਹੈ, ਪਰ ਇਸ ਤਰ੍ਹਾਂ ਦੀ ਪਰਿਪੱਕ ਅਵਸਥਾ ਗੁਰੂ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਦਿੱਤੀ। ਇਹ ਦੁਨੀਆ 'ਤੇ ਅਲੌਕਿਕ ਖੇਲ ਖੇਲ ਕੇ ਦਿਖਾਲ ਦਿੱਤੀ ਮਹਾਰਾਜ ਨੇ। ਇਸ ਕਰਕੇ ਕਹਿੰਦੇ ਜੋਗੀ ਜੀ ਮਹਾਰਾਜ ਇਹ ਨਹੀਂ ਸ਼ਰਾਬਾਂ ਦੇ ਪਿਆਲੇ ਪੀ ਲਏ ਅਤੇ ਹੋਰ ਨਸ਼ਾ ਕਰ ਲਿਆ ਅਤੇ ਅੱਖਾਂ ਨੂਟੀਆਂ ਗਈਆਂ ਲਿਵ ਲੱਗ ਗਈ, ਇਹ ਨਹੀਂ ਹੈ। ਪਾਰ ਬ੍ਰਹਮ ਲਿਵ ਇੱਕ, ਇੱਕੋ ਇੱਕ ਪਾਰ ਬ੍ਰਹਮ ਨਾਲ ਸਾਡੀ ਲਿਵ ਬਿਰਤੀ ਜਿਹੜੀ ਜੁੜੀ ਹੋਈ ਹੈ, ਇਹ 84 ਲੱਖ ਜੂਨਾਂ 'ਚੋਂ ਆਵਾਗਮਨ ਤੋਂ ਛੁਟਕਾਰੇ ਪਾਉਣ ਦਾ ਸਾਧਨ ਹੈ। ਅਤੇ ਭਰਥਰੀ ਜੀ ਨੇ ਉਸੇ ਵੇਲੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਆਪਣਾ ਸੀਸ ਰੱਖ ਤਾਂ ਕਿ ਮਹਾਰਾ ਹੁਣ ਥਾਪੜਾ ਹੀ ਦੇ ਦਿਓ, ਅਸੀਂ ਤਾਂ ਬਥੇਰੀਆਂ ਟੱਕਰਾਂ ਮਾਰੀਆਂ। ਅਤੇ ਗੁਰੂ ਮਹਾਰਾਜ ਨੇ ਫਿਰ ਬਖਸ਼ਿਸ਼ ਕਰ ਦਿੱਤੀ। ਜਦੋਂ ਫਿਰ ਕੋਈ ਸ਼ਰਨ ਵਿੱਚ ਆ ਜਾਂਦਾ ਅਤੇ ਮਹਾਰਾਜ ਮਿਹਰ ਕਰ ਦਿੰਦੇ। ਇਹ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿਚਾਰ ਆਪ ਜੀ ਸ਼ਰਵਣ ਕੀਤੇ ਹਨ। ਗੁਰੂ ਮਹਾਰਾਜ ਕਿਰਪਾ ਕਰਨ, ਇਹ ਪਵਿੱਤਰ ਵਿਚਾਰ ਸਾਡੇ ਹਿਰਦੇ ਨਿਵਾਸ ਕਰਨ। ਆਈ ਸੰਗਤ ਨੂੰ ਜੀ ਆਇਆ, ਸਾਰੀ ਸੰਗਤ ਦਾ, ਪ੍ਰਬੰਧਕਾਂ ਸੰਗਤਾਂ ਦਾ, ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਨ, ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।